ਦੇ ਹਾਂ ਕਿ ਅੱਜ ਤੋਂ ਮਹਾਰਾਜ ਜੀ ਸਾਡਾ ਪਤੀ ਸਤੀ ਵਾਲਾ, ਇਦੋਂ ਪਹਿਲਾਂ ਅਸੀਂ ਭੈਣ ਭਾਈ ਸੀ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਭਾਵੇਂ ਹਜ਼ਾਰਾਂ ਕੋਹਾਂ ਦੀ ਲੜਕੀ ਹੈ ਸਿੱਖਾਂ ਦੇ ਘਰ ਵਿੱਚ, ਉਹ ਆਪਣੀ ਭੈਣ ਹੈ, ਜੇ ਛੋਟੀ ਹੈ ਆਪਣੀ ਧੀ ਹੈ, ਜੇ ਵੱਡੀ ਹੈ ਆਪਣੀ ਮਾਂ ਸਮਾਨ ਹੈ, ਜੇ ਬਰਾਬਰ ਦੀ ਹੈ ਭੈਣ ਦੇ ਸਮਾਨ ਹੈ। ਜਦੋਂ ਇਹ ਹਜ਼ੂਰੀ ਵਿੱਚ ਆ ਕੇ ਖਾਲਸਾ ਜੀ ਲਾਵਾਂ ਦੇ ਨਿਯਮ ਅਨੁਸਾਰ ਅਰਦਾਸਾਂ ਹੋ ਗਈਆਂ, ਉਦਣ ਤੋਂ ਸਤਸੰਗ ਜੀ ਏਕਾ ਨਾਰੀ ਜਤੀ ਹੋਏ ਪਰਤਾ ਪਰ ਨਾਰੀ ਧੀ ਭੈਣ ਵਿਖਾਣੇ। ਐਸੀਆਂ ਜਿਹੜੀਆਂ ਸਿੱਖਿਆ ਵਿਸਥਾਰ ਪੂਰਕ ਨੇ ਚਾਹੀਦੀ ਹੈ ਤਾਂ ਸਤਸੰਗ ਜੀ ਉਸੇ ਸਮੇਂ ਜਦੋਂ ਵਿਆਹ ਦੋ ਤਾਂ ਸਭ ਨੂੰ ਕਾਹਲ ਪਈ ਹੁੰਦੀ ਹੈ, ਨਾਲੇ ਖਿਆਲ ਹੁੰਦਾ ਵੀ ਸ਼ਾਮ ਨੂੰ ਨੱਚਾਂ ਨੁੱਚਾਂ ਖਾ ਪੀਆਂਗੇ ਥੱਲੇ ਕੀ ਹੈ। ਆਪਾਂ ਵੀ ਜਿਹੜੇ ਨਿਤਨੇਮ ਨਾਲ ਇੱਥੇ ਆਉਣ ਵਾਲੇ ਹੈ ਉਹਨਾਂ ਦਾ ਵੀ ਰੁੱਖ ਬਦਲਿਆ ਹੁੰਦਾ, ਜਾਨੀ ਬਣ ਕੇ ਇੱਥੇ ਆਉਂਦੇ ਨੇ, ਉਹਨਾਂ ਦੀ ਡਰੈਸ 'ਚ ਫਰਕ ਹੁੰਦਾ ਇੱਥੇ ਜਦੋਂ ਆਉਂਦੇ ਨੇ ਦੇਖੀਦੇ ਨੇ, ਕਿਉਂ ਵੀ ਅੱਜ ਕਿਵੇਂ ਆਇਆ, ਕਹਿੰਦੇ ਜੀ ਹਾਂ ਆਏ ਤਾਂ ਹਾਂ ਗੁਰਦੁਆਰੇ, ਮੈਂ ਕਿਹਾ ਨਾ ਅੱਜ ਕੁਛ ਹੋਰ ਨਿਗਾਹ ਨਾ ਆਇਓ। ਲਾਂਗਰੀਆਂ ਨੂੰ ਵੀ ਪਤਾ ਲੱਗ ਜਾਂਦਾ, ਉਹ ਵੀ ਉੱਥੇ ਵੀ ਜਾ ਕੇ ਨਾ ਕਹਿਣਗੇ ਕੀ ਬਣਾਇਆ ਲਿਆਓ, ਲਾਂਗਰੀ ਵੀ ਵਿਚਾਰੇ ਹੱਥ ਜੋੜਦੇ ਨੇ, ਦੂਜੇ ਦਿਨ ਨਾਲੇ ਫਿਰ ਸੰਗਤ ਦੇ ਰੂਪ ਵਿੱਚ ਆ ਜਾਣ, ਉਦਣ ਫੁੱਲ ਟੰਗ ਕੇ ਆਉਣਾ ਛਾਤੀ 'ਤੇ ਵੀ ਮੈਂ ਜਾਨੀ ਬਣ ਕੇ ਆਇਆ। ਸੋ ਗੁਰੂ ਘਰ ਵਿੱਚ ਸਤਸੰਗ ਹੈ ਜੀ ਹਮੇਸ਼ਾ ਵਾਸਤੇ, ਬਹੁਤ ਹੀ ਨਿਮਰਤਾ ਧਾਰ ਕੇ ਆਉਣਾ ਚਾਹੀਏ, ਉਹਨਾਂ ਫਲ ਜ਼ਿਆਦਾ ਅਧਿਕ ਮਿਲੇਗਾ। ਸੋ ਪ੍ਰੇਮੀ ਜਨੋ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਵਿਆਹ ਦੇ ਸਮੇਂ ਬਟਾਲੇ ਸਤਸੰਗ ਜੀ ਕੰਧ ਹੁਣ ਤੱਕ ਨਿਸ਼ਾਨੀ ਹੈ, ਮਹਾਰਾਜ ਜੀ ਨੇ ਅਗਨੀ ਦੁਆਰੇ ਪਰਿਕਰਮਾ ਨਹੀਂ ਸੀ ਕੀਤੀਆਂ। ਮੂਲ ਮੰਤਰ ਲਿਖ ਕੇ ਜਿਸ ਵੇਲੇ ਹਰਦਿਆਲ ਪੁਰੋਹਿਤ ਨੇ ਪੁੱਛਿਆ ਮਹਾਰਾਜ ਜੀ ਰੌਲਾ ਪੈ ਰਿਹਾ ਵਿਆਹ ਕਿਵੇਂ ਸਿਰੇ ਚੜੂ, ਆਪ ਕਿਰਪਾ ਕਰੋ, ਮਹਾਰਾਜ ਨੇ ਕਲਮ ਦੁਆਤ ਮੰਗਾ ਕੇ ਕਾਗਜ਼ ਦੇ ਉੱਤੇ ਮੂਲ ਮੰਤਰ ਲਿਖ ਕੇ ਚੌਂਕੀ 'ਤੇ ਰੱਖ ਕੇ ਆਲੇ ਦੁਆਲੇ ਮਾਤਾ ਸੁਲੱਖਣੀ ਨਾਲ ਪਰਿਕਰਮਾ ਕੀਤੀਆਂ ਸੀ। ਚਾਰ ਪਰਿਕਰਮਾ ਧੁਰੋਂ ਧੁਰੋਂ ਚੱਲੀਆਂ ਆ ਰਹੀਆਂ ਸਤਸੰਗਤ ਜੀ, ਉਹਨਾਂ ਦੇ ਮਤ ਅਨੁਸਾਰ ਵੀ ਕਈ ਸੱਤ ਵੀ ਕਰਦੇ ਨੇ ਪਰ ਆਮ ਚਾਰ ਨੇ। ਪਹਿਲੀ ਸਤਸੰਗਤ ਜੀ ਪਾਰਵਤੀ ਅਤੇ ਸ਼ੰਕਰ ਸ਼ਿਵਜੀ ਦੀ ਹੈ। ਦੂਜੀ ਜਿਹੜੀ ਸਤਸੰਗ ਜੀ ਲਾਮ ਹੈ ਉਹ ਰਾਮਚੰਦਰ ਅਤੇ ਸੀਤਾ ਦੀ ਹੈ। ਤੀਜੀ ਰੁਕਮਣੀ ਅਤੇ ਕ੍ਰਿਸ਼ਨ ਦੀ ਹੈ। ਕਲਯੁੱਗ ਦੇ ਸਮੇਂ 'ਚ ਧਰਮੀ ਰਾਜਿਆਂ ਦੀ ਸਤਸੰਗਤ ਜੀ, ਜਿਹੜਾ ਰਾਜਾ ਹੁੰਦਾ ਸਾਰੇ ਦੇਸ਼ ਦਾ ਪਿਤਾ ਹੁੰਦਾ ਹੈ, ਜਿਹੜੀ ਰਾਣੀ ਹੁੰਦੀ ਹੈ ਸਾਰੇ ਦੇਸ਼ ਦੀ ਮਾਤਾ ਮੰਨੀ ਹੈ, ਕਈ ਮਾਤਾ ਮੰਨੀਆਂ ਸਤਸੰਗਤ ਜੀ। ਗੁਰੂ ਦੇ ਘਰ ਵਾਲੀ ਵੀ ਆਪਣੀ ਮਾਤਾ ਗੁਰੂ ਪਿਤਾ ਸਮਾਨ ਹੈ ਧਰਮ ਦੀ ਲਾਈਨ 'ਚ। ਵਿਵਹਾਰਕ ਲਾਈਨ ਵਿੱਚ ਰਾਜਾ ਪਿਤਾ ਦੇ ਉਹ ਵੀ ਸਤਸੰਗਤ ਜੀ ਰਾਣੀ ਮਾਤਾ ਹੈ। ਤੀਜੀ ਜਿਹੜੀ ਮਾਤਾ ਨੇ ਜਨਮ ਦਿੱਤਾ ਉਹ ਵੀ ਮਾਤਾ ਹੈ। ਜਿਹੜਾ ਕੋਈ ਦੋਸਤ ਹੈ ਉਹਦੀ ਮਾਂ ਵੀ ਆਪਣੀ ਮਾਤਾ ਹੈ। ਜਿਹੜੀ ਇਸਤਰੀ ਨਾਲ ਵਿਆਹ ਕਰਾਇਆ ਉਹਦੀ ਮਾਂ ਜਿਹੜੀ ਉਹ ਵੀ ਆਪਣੀ ਮਾਤਾ ਹੈ, ਸੱਸ ਜਿਸ ਨੂੰ ਬੋਲਦੇ। ਇਹਨਾਂ ਸਾਰੀਆਂ ਮਾਤਾ ਨੂੰ ਸਤਸੰਗਤ ਜੀ ਆਪਣੀ ਸਖੀ ਮਾਤਾ ਦੇ ਸਮਾਨ ਸਮਝਣਾ ਹੈ। ਇਹ ਵਿਵਹਾਰਕ ਲੈਣ ਦੀਆਂ ਵਿਚਾਰਾਂ ਹਨ, ਇਹ ਗੁਰੂ ਸਾਹਿਬ ਨੇ ਸਤਸੰਗਤ ਜੀ ਦਰਸਾਈਆਂ ਨੇ। ਜੇ ਸੰਗਤ ਕਰਦੇ ਰਹੀਏ ਤਾਂ ਇਹ ਸਾਰੀਆਂ ਸਤਸੰਗਤ ਜੀ ਜਿਹੜੀਆਂ ਵਿਚਾਰਾਂ ਨੇ ਇਹ ਆਪਾਂ ਵਿਚਾਰ ਕੇ ਹਿਰਦੇ 'ਚ ਵਸਾਈਏ, ਜਿਸ ਕਰਕੇ ਸਾਡੀ ਸਿੱਖੀ ਨਿਭ ਜਾਵੇ। ਸੋ ਗੁਰਸਿੱਖੋ, ਉਸ ਤੋਂ ਬਾਅਦ ਗੁਰੂ ਅਮਰਦੇਵ ਸਾਹਿਬ ਜੀ ਨੇ ਆਨੰਦ ਸਾਹਿਬ ਉਚਾਰਨ ਕੀਤਾ, ਬੀਬੀ ਭਾਨੀ ਦੇ ਆਨੰਦ ਕਾਰਜਾਂ 'ਤੇ ਆਨੰਦ ਸਾਹਿਬ ਪੜ੍ਹਿਆ ਗਿਆ। ਉਸ ਤੋਂ ਉਪਰੰਤ ਚੌਥੇ ਪਾਤਸ਼ਾਹ ਨੇ ਫੇਰੇ, ਸਤਸੰਗਤ ਜੀ ਇੱਕਦਮ ਨਹੀਂ ਹਟੇ ਹਨ, ਫੇਰੇ ਤਾਂ ਫਿਰਨ ਦਾ ਨਾਂ ਆ, ਪਰਿਕਰਮਾ ਨੂੰ ਫੇਰੇ ਕਹਿ ਦਿੰਦੇ ਆਪਾਂ, ਆਨੰਦ ਸਾਹਿਬ ਉਚਾਰਿਆ ਕਰਦੇ ਆਨੰਦ ਕਾਰਜ ਕਹਿ ਦਿੰਦੇ ਹਾਂ, ਫੇਰੇ ਤਾਂ ਆਪਾਂ ਵੀ ਕਰਾਉਂਦੇ ਹਾਂ, ਪਰਿਕਰਮਾ ਹੁੰਦੀਆਂ ਨੇ, ਫੇਰੇ ਹੀ ਇਹਦਾ ਨਾਂ। ਉਸ ਤੋਂ ਬਾਅਦ ਸਤਸੰਗਤ ਜੀ ਗਰੀਬ ਸਿੱਖ ਨੂੰ ਤੰਗ ਕਰਨਾ ਮੌਕੇ 'ਤੇ ਸਤਸੰਗ ਜੀ ਜਵਾਬ ਦੇ ਦੇਣਾ ਫੇਰਿਆਂ ਤੋਂ, ਪੈਸੇ ਉਹਨੇ ਹੈ ਨਹੀਂ ਸੀ, ਪੈਸੇ ਜ਼ਿਆਦਾ ਮੰਗਦਾ ਸੀ। ਜੈਸੀ ਪੁੱਤਰੀ ਜਜਮਾਨ ਕੀ ਸਾ ਤੇਰੀ, ਏਤ ਧਾਨ ਖਾਧੇ ਤੇਰਾ ਜਨਮ ਗਏ। ਹੇ ਪਾਂਡੇ, ਜਹੀ ਜੀ ਪੁੱਤਰੀ ਸਤਸੰਗਤ ਜੀ ਜਜਮਾਨ ਦੀ ਹੈ, ਉਹੀ ਪ੍ਰੋਹਤ ਦੀ, ਜਿਹੜੀਆਂ ਸਿੱਖਾਂ ਦੀਆਂ ਲੜਕੀਆਂ ਇਹ ਭਾਈ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਦੇਵ ਜੀ ਦੀਆਂ ਲੜਕੀਆਂ ਵੀ ਉਹੀ ਨੇ ਨਾ। ਪੈਸਿਆਂ ਦਾ ਵਿਵਹਾਰ ਨਹੀਂ, ਜਿਹੜਾ ਸਤਸੰਗਤ ਜੀ ਜਿਹੋ ਜਿਹੇ ਧੀ ਦੇ ਪੈਸੇ ਲੈ ਲਏ, ਜਿਹੋ ਜਿਹੇ ਆਨੰਦ ਕਾਰਜ ਕਰਾਈ ਪੈਸੇ ਲੈ ਲਏ, ਪਰ ਕੋਈ ਪੁੱਛਦਾ ਹੈ? ਸੋ ਵਾਹਿਗੁਰੂ ਕਿਰਪਾ ਕਰੇ, ਇਹ ਦਾਸ ਦਾ ਇਹ ਖਿਆਲ ਨਹੀਂ ਕਿ ਆਪਾਂ ਸਤਸੰਗ ਜੀ ਟੋਕਾ ਟਾਕੀ ਕਰੀਏ, ਆਪਾਂ ਅਸਲੀ ਜਿਹੜੀ ਮਰਜ਼ਾਦਾ ਉਹਦੇ ਬਾਰੇ ਵਿਚਾਰ ਰਹੇ। ਜਿਸ ਵੇਲੇ ਸਤਸੰਗ ਜੀ ਜ਼ਿਆਦਾ ਪੈਸੇ ਮੰਗੇ, ਮਹਾਰਾਜ ਕਹਿੰਦੇ ਭਾਈ ਜੇ ਤੂੰ ਗਰੀਬ ਹਾਂ, ਇਹ ਗਰੀਬਾਂ ਨੂੰ ਥਾਂ ਦੇਣ ਵਾਲਾ ਆਹ ਘਰ ਹੈ, ਲਿਆ ਆਪਣੇ ਨਾਲੇ ਬਰਾਤੀ ਜਿਹੜੇ ਆਏ ਨੇ ਕੁੜਮ, ਨਾਲੇ ਲਿਆ ਆਪਣੀ ਪੁੱਤਰੀ ਨੂੰ। ਮਹਾਰਾਜ ਜੀ ਨੇ ਲਾਵਾਂ ਆਚਰਨ ਕੀਤੀਆਂ, ਨਾਲੇ ਸਤਸੰਗਤ ਜੀ ਬੀਬੀ ਨੂੰ ਸਤਸੰਗਤ ਜੀ ਆਨੰਦ ਕਾਰਜ ਮਰਯਾਦਾ ਨਾ ਕਰ ਦਿੱਤੇ। ਜੇ ਕਹੀਏ ਵੀ ਉਦੋਂ ਅੰਮ੍ਰਿਤ ਕੌਣ ਛਕਦਾ ਸੀ, ਉਦੋਂ ਖਾਲਸਾ ਜੀ ਚਰਨ ਘੌਲ ਸੀ, ਗੁਰੂ ਸਾਹਿਬ ਦੇ ਚਰਨਾਂ ਦੀ ਸਤਸੰਗਤ ਜੀ ਜਿਹੜਾ ਅੰਮ੍ਰਿਤ ਸੀ ਨਾ, ਉਹ ਲੜਕਾ ਲੜਕੀ ਛਕਦੇ ਸੀ, ਫੇਰ ਕਰਾਏ ਜਾਂਦੇ ਸੀ ਆਨੰਦ ਕਾਰਜ। ਦਸਵੇਂ ਪਾਤਸ਼ਾਹ ਨੇ ਸਤਸੰਗਤ ਜੀ ਦੇਖ ਲਓ ਸੰਪੂਰਨ ਮਰਯਾਦਾ, ਉਸੇ ਤਰ੍ਹਾਂ ਖਾਲਸੇ 'ਚ ਹੁਕਮ ਕਰਕੇ ਸਤਸੰਗ ਜੀ ਕਹਿ ਦਿੱਤਾ ਕਿ ਭਾਈ ਆਪਣਾ ਇਸ਼ਟ ਅਗਨੀ ਨਹੀਂ ਹੈ, ਉਹਨਾਂ ਦਾ ਇਸ਼ਟ ਅਗਨੀ ਹੈ ਠੀਕ ਹੈ, ਉੱਥੇ ਨਿੰਦਿਆ ਨਿੰਦਣੇ ਯੋਗ ਵੀ ਨਹੀਂ ਹੈ, ਉਹਨਾਂ ਦਾ ਧਰਮ ਉਹਨਾਂ ਦੇ ਨਾਲ ਹੈ, ਉਹ ਹੀ ਸ਼ਲਾਘਾ ਯੋਗ ਹੈ, ਆਪਾਂ ਨੂੰ ਮਹਾਰਾਜ ਨੇ ਭਾਈ ਵਾਹਿਗੁਰੂ ਦੇ ਲੜ ਲਾਇਆ। ਸੋ ਸਤਸੰਗਤ ਜੀ ਐਸਾ ਛੇਵੇਂ ਪਾਤਸ਼ਾਹ ਦਾ ਅੰਮ੍ਰਿਤਸਰ ਸਾਹਿਬ ਵਿਖੇ ਸਤਸੰਗਤ ਜੀ ਰਹਿੰਦੇ ਸੀ, ਬਾਬੇ ਬਕਾਲਿਓ ਜਾ ਕੇ ਹਰੀਚੰਦ ਜੀ ਮਾਤਾ ਹਰਦੇਈ ਜੀ ਸ਼ਾਦੀ ਹੋਈ ਹੈ, ਜਿਸ ਪ੍ਰਕਾਰ ਬਰਾਤ ਮੁੜ ਕੇ ਆ ਰਹੀ ਹੈ, ਪਹਿਲਾਂ ਸਤਸੰਗਤ ਜੀ ਮਰਯਾਦਾ ਹੈ ਹਰਿਮੰਦਰ ਸਾਹਿਬ ਮੱਥਾ ਟੇਕਣਾ, ਉਸ ਤੋਂ ਬਾਅਦ ਸਤਸੰਗ ਜੀ ਘਰ 'ਚ ਖੁਸ਼ੀਆਂ ਮਨਾਈਆਂ ਗਈਆਂ। ਕੋਈ ਦੇਖ ਲਓ ਬਿਹਾਰ ਹੋਇਆ, ਕੋਈ ਸਤਸੰਗਤ ਜੀ ਇਧਰਲੀ ਉਧਰਲੀ ਚੀਜ਼ ਵਰਤੀ ਹੈ, ਕੋਈ ਸ਼ਰਾਬ ਮਾਸ ਵਗੈਰਾ, ਕੋਈ ਐਸੀਆਂ ਚੀਜ਼ਾਂ ਨਹੀਂ, ਸਤਸੰਗ ਜੀ ਪ੍ਰਯੋਗ ਕੀਤਾ ਗੁਰੂ ਘਰ ਦੇ ਅੰਦਰ। ਸੋ ਜਿਹੜਾ ਧਰਮੀ ਗੁਰਸਿੱਖ ਹੈ ਉਹ ਐਸੀਆਂ ਚੀਜ਼ਾਂ ਤੋਂ ਭਾਈ ਬਚ ਕੇ ਰਹੇ, ਜਿਸ ਪ੍ਰਕਾਰ ਕਥਾ ਅੱਗੇ ਆ ਰਹੀ ਹੈ ਖਾਲਸਾ ਜੀ, ਆਹ ਬਿਰਤੀਆਂ ਨੂੰ ਕਾਗਰ ਕਰੋ ਸੁਣੋ।
ਦੋਹਰਾ ਸ੍ਰੀ ਗੰਗਾ ਆਗਵਨ ਲਖ,
ਜਦੋਂ ਮਾਤਾ ਗੰਗਾ ਜੀ ਨੇ ਸੁਣਿਆ ਕਿ ਬਰਾਤ ਵਾਪਸ ਆ ਰਹੀ ਹੈ,
ਸਹਿਤ ਸਨੁਖਾ ਆਨੰਦ,
ਉਸ ਵੇਲੇ ਸਤਸੰਗਤ ਜੀ ਘਰ ਨਹੀਂ ਹਲੇ ਆਪਣੀ ਨੂੰਹ ਨੂੰ ਪ੍ਰਵੇਸ਼ ਹੋਣ ਦਿੱਤਾ, ਆਪਣੇ ਸਾਹਿਬਜ਼ਾਦੇ ਨੂੰ, ਆਪਣੀ ਨੂੰਹ ਜਿਹੜੀ ਨਵੀਂ ਵਿਆਹੀ ਮਾਤਾ ਨਾਨਕੀ ਜੀ, ਇਹਨਾਂ ਨੂੰ ਨਾਲ ਲੈ ਕੇ
ਸਭ ਬਰਾਤ ਜੁੱਤ ਪਾਥਮ ਗਏ,
ਸਾਰੀ ਬਰਾਤ ਨੂੰ ਵੀ ਪ੍ਰੇਰ ਕਰਕੇ ਪਹਿਲਾਂ ਹਰਿਮੰਦਰ ਸਾਹਿਬ ਪਹੁੰਚੇ,
ਹਰਿਮੰਦਰ ਸੁਖਕੰਦ,
ਸੁਖਾਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ,
ਚੌਪਈ ਹੱਥ ਬੰਦ ਬੰਧਨ ਕਰ,
ਹੱਥ ਜੋੜ ਕਰਕੇ ਮੱਥਾ ਟੇਕਿਆ,
ਦਈ ਪ੍ਰਦਰਸ਼ਨ ਫਿਰ ਸੁਖ ਪਾਂਚ ਪਾਂਛੇ,
ਸੁਖ ਦੀ ਇੱਛਾ ਧਾਰ ਕੇ ਪ੍ਰਕਰਮਾ ਕੀਤੀਆਂ,
ਲੇਪਨ ਗਈ ਸਦਨ ਕੋ ਗੰਗਾ,
ਫੇਰ ਮਾਤਾ ਗੰਗਾ ਜੀ ਮਹਿਲਾਂ ਨੂੰ ਲੈ ਕੇ ਗਈ ਹੈ ਆਪਣੀ ਨੂੰਹ ਮਾਤਾ ਨਾਨਕੀ ਨੂੰ,
ਕਰ ਕੁਲ ਰੀਤ ਜਥੋ ਚਿਤ ਸੰਗਾ,
ਜੈਸੇ ਜੋਗ ਸੀ ਸਤਸੰਗੀ ਸੋਢ ਵੰਸ਼ ਦੀ ਕੁਲ ਦੀ ਰੀਤੀ ਰੋਹ ਰੀਤੀ ਮਰਯਾਦਾ ਚੰਗੀ ਸਮਝ ਕੇ ਕੀਤੀ,
ਵਾਰ ਦਰਬ ਕੋ ਦੇਤ ਕਨੇਰੇ,
ਮਾਤਾ ਜੀ ਸਤਸੰਗਤ ਜੀ ਉੱਤੋਂ ਵਾਰ ਵਾਰ ਕੇ ਧਨ ਦਾਨ ਕਰਦੀ ਹੈ,
ਸਗਰੇ ਹਰਖੇ ਮੁਖ ਗੁਰਹੇਰੇ,
ਗੁਰੂ ਸਾਹਿਬ ਦਾ ਚਿਹਰਾ ਦੇਖ ਕੇ ਸਾਰੇ ਪ੍ਰੇਮੀ ਖੁਸ਼ ਹੁੰਦੇ ਨੇ,
ਵਸਤਰ ਵਿਆਹ ਕੇ ਪੀਤ ਸਹਾਏ,
ਆਪ ਜੀ ਦੇ ਖਾਲਸਾ ਜੀ ਜਿਹੜੇ ਵਸਤਰ ਨੇ ਕੇਸਰੀ ਰੰਗ ਦੇ ਹਨ ਸੋਹਣੇ, ਵਿਆਹ ਦੇ ਸਮੇਂ ਤੇ ਪਾਏ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ,
ਪਿੱਛੇ ਜੇ ਦੇਸ਼ ਵਿਦੇਸ਼ ਨੇ ਆਏ,
ਭਾਈ ਸਾਹਿਬ ਜੀ ਕਹਿੰਦੇ ਭਾਈ ਜਿਹੜੇ ਦੇਸਾਂ ਪ੍ਰਦੇਸਾਂ ਚੋਂ ਸਿੱਖ ਆਏ ਨੇ, ਸਾਰੇ ਦਰਸ਼ਨ ਕਰਦੇ ਨੇ ਮਹਾਰਾਜ ਦਾ, ਕੈਸਾ ਸਰੂਪ ਸੋਹਣਾ,
ਕਰੇ ਕਾਮਨਾ ਮਨ ਮੈਂ ਜੈਸੇ,
ਜਿਹੜਾ ਵੀ ਕੋਈ ਇਹੋ ਜਿਹੇ ਸਰੂਪ ਦੀ ਸਤਸੰਗ ਜੀ ਧਿਆਨ ਧਾਰ ਕੇ ਇੱਛਾ ਧਾਰੇ,
ਤਿਤ ਛਿਨ ਦਰਸ ਦੇ ਗੁਰ ਤੈਸੇ,
ਸਤਿਗੁਰੂ ਜੀ ਉਸੇ ਤਰ੍ਹਾਂ ਦਰਸ਼ਨ ਦਿੰਦੇ ਹਨ,
ਜੇ ਸਿੱਖ ਅਬ ਲਗ ਧਾਰੇ ਧਿਆਨ,
ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖੋ ਨੇਚਾ ਰੱਖਿਓ ਡੋਲਿਓ ਨਾ, ਹੁਣ ਵੀ ਜਿਹੜੇ ਗੁਰਸਿੱਖ ਉਹੇ ਜੇ ਸਰੂਪ ਦਾ ਮਹਾਰਾਜ ਦਾ ਧਿਆਨ ਧਾਰਨਗੇ,
ਸੁੰਦਰ ਬਣਿਓ ਕੇਸਰੀ ਬਨ,
ਇਹੋ ਜਿਹਾ ਸੋਹਣਾ ਕੇਸਰੀ ਪਛਾਕਾ ਪਹਿਨਿਆ ਹੋਇਆ ਸੀ ਮਹਾਰਾਜ ਨੇ,
ਕਿਉਂ ਨਾ ਕਾਮਨਾ ਸਿੱਖ ਸੋ ਲਹੇ,
ਕਿਉਂ ਨੀ ਆ ਕਾਮਨਾ ਆਪਣੀਆਂ ਪੂਰੀਆਂ ਹੋਣਗੀਆਂ ਮਹਾਰਾਜ ਦੇ ਧਿਆਨ ਧਾਰਨੇ ਤੇ,
ਜਿਨਕੇ ਹਿਰਦੇ ਸਤਿਗੁਰੂ ਰਹੇ,
ਜਿਨ੍ਹਾਂ ਦੇ ਹਿਰਦੇ ਚ ਗੁਰੂ ਸਾਹਿਬ ਦਾ ਧਿਆਨ ਵਸਦਾ ਹੋਵੇ,
ਜਲ ਕੋ ਵਾਰ ਪਾਨ ਕਰ ਗੰਗਾ,
ਸਤਸੰਗਤ ਜੀ ਮਾਤਾ ਰਵਾਇਤ ਹੈ ਵਿਵਹਾਰਕ ਲਾਈਨ ਦੇ ਅੰਦਰ, ਮਾਤਾ ਨਾਨਕੀ ਜਿਸ ਵੇਲੇ ਸਤਸੰਗ ਜੀ ਨੂੰਹ ਦੇ ਰੂਪ ਵਿੱਚ ਆਈ ਦਰ ਤੇ, ਪਾਣੀ ਵਾਰ ਕੇ ਪੀਂਦੀ ਹੈ ਮਾਤਾ ਗੰਗਾ,
ਮੰਦਰ ਕੇ ਅੰਦਰ ਲੈ ਸੰਗਾ,
ਗੁਰੂ ਕੇ ਮਹਿਲਾਂ ਦੇ ਵਿੱਚ ਪ੍ਰਵੇਸ਼ ਹੋਈ ਖਾਲਸਾ ਜੀ, ਪਾਣੀ ਵਾਰ ਕੇ ਪੀਣ ਦਾ ਇਹ ਸੂਚਿਤ ਹੈ ਕਿ ਜੋ ਮੇਰੀ ਨੂੰਹ ਨੂੰ ਰੋਗ ਸੋਗ ਦੁੱਖ ਹੋਵੇ, ਹੇ ਮਹਾਰਾਜ ਮੈਨੂੰ ਆ ਜਾਵੇ, ਇਹ ਰਾਜੀ ਖੁਸ਼ੀ ਰਹੇ। ਇਹ ਸਤਸੰਗ ਜੀ ਵਹਿਮ ਨਹੀਂ ਸਮਝਣੇ, ਇਹ ਭਾਵਨਾ ਹੈ,
ਨੁਖਾ ਦੂਸਰੀ ਜਾਏ ਉਠਾਈ ਬਿਠਾਈ,
ਜਿੱਥੇ ਸਤਸੰਗ ਜੀ ਦੂਸਰੀ ਵੱਡੀ ਨਾ ਬੈਠੀ ਸੀ ਮਾਤਾ ਦਮੋਦਰੀ, ਓਹਦੇ ਕੋਲ ਬਹਾ ਦਿੱਤੀ।
ਨਾਰ ਬਲੋਕਤ ਹੈ ਸਮਦਾਈ,
ਸ਼ਹਿਰ ਦੀਆਂ ਇਸਤਰੀਆਂ ਸਾਰੀਆਂ ਦੇਖਦੀਆਂ
ਨਾਮ ਨਾਨਕੀ ਸੁੰਦਰ ਰੂਪ।
ਬੜਾ ਨਾਨਕੀ ਨਾਮ ਰੱਖ ਦਿੱਤਾ, ਬੜਾ ਹੀ ਸੋਹਣਾ ਸਰੂਪ ਹੈ,
ਜੋ ਸਭ ਤੇ ਬੜਭਾਗ ਅਨੂਪ।
ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖੋ, ਸਭ ਤੋਂ ਵੱਡੇ ਭਾਗਾਂ ਵਾਲੀ ਮਾਤਾ ਨਾਨਕੀ ਆ, ਉਪਮਾ ਤੋਂ ਰਹਿਤ।
ਤੇਗ ਬਹਾਦਰ ਜਿਨ ਹੋਏ ਨੰਦਨ,
ਜਿਨ੍ਹਾਂ ਦੀ ਕੁੱਖ ਤੋਂ ਖਾਲਸਾ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਵਤਾਰ ਧਾਰਨਾ ਹੈ। ਪਹਿਲਾਂ ਬਾਬਾ ਅਟਲ ਰਾਏ ਜੀ ਨੇ ਅਵਤਾਰ ਧਾਰਨਾ। ਇੱਥੇ ਵਾਦ ਵਿਵਾਦ ਤਾਂ ਬਹੁਤ ਦੁਨੀਆਂ ਕਰਦੀ, ਕਿਉਂ ਜੀ ਦੋ ਸ਼ਾਦੀਆਂ ਕਿਉਂ ਕਰਾਈਆਂ ਜੀ ਮਹਾਰਾਜ ਨੇ, ਸਤਸੰਗ ਜੀ ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਸਾਹਿਬ ਤਾਂ ਗੁਰੂ ਸਾਹਿਬ ਹੀ ਨੇ ਖਾਲਸਾ ਜੀ, ਆਪਾਂ ਤਾਂ ਤੁਛ ਜੀਵ ਹਾਂ, ਪਾਪਾਂ ਦੇ ਭਰੇ ਹੋਏ। ਜੇ ਆਪ ਸਤਸੰਗ ਜੀ ਦੂਸਰੀ ਸ਼ਾਦੀ ਨਾ ਕਰਾਉਂਦੇ, ਅੱਜ ਭਾਰਤ ਵਰਸ਼ ਦੇ ਧਰਮ ਨੂੰ ਸਤਸੰਗ ਜੀ ਤਿਲਕ ਜੰਜੂ ਨੂੰ ਕੌਣ ਰੱਖਦਾ? ਕਿਵੇਂ ਅਵਤਾਰ ਧਾਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਬਾ ਅਟਲ ਰਾਏ ਜੀ, ਸਤਸੰਗ ਜੀ? ਸੋ ਆਪ ਜੀ ਨੇ ਸਤਸੰਗ ਜੀ ਮਾਤਾ ਜੀ ਨਾਲ ਸ਼ਾਦੀ ਹੋਈ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਵੱਡੇ ਭਾਗਾਂ ਵਾਲੀ ਆ ਮਾਤਾ ਨਾਨਕੀ, ਜਿਨ੍ਹਾਂ ਦੀ ਕੁੱਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਵਤਾਰ ਧਾਰਨਗੇ।
ਪੋਤਰ ਬਲੀ ਪੇਤੇ ਜਗ ਬੰਧਨ,
ਉਹਨਾਂ ਦੇ ਗਾਹਾਂ ਪੋਤਰੇ ਬੜੇ ਬਲੀ ਹੋਣਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਾਰੇ ਸੰਸਾਰ ਦੇ ਪੂਜਣੇ ਯੋਗ।
ਜੋ ਨਿਜ ਦਾਸਨ ਦੇਸ਼ਤ ਰਾਜ,
ਉਹ ਪੋਤਰੇ ਕੈਸੇ ਹੋਣਗੇ ਮਾਤਾ ਨਾਨਕੀ ਜੀ ਦੇ, ਜਿਹੜੇ ਆਪਣੇ ਦਾਸਾਂ ਨੂੰ ਸਾਰੀ ਧਰਤੀ ਦੀ ਬਾਦਸ਼ਾਹੀ ਬਖਸ਼ ਦੇਣਗੇ। ਖਾਲਸਾ ਨੇ ਸਤਸੰਗ ਜੀ ਬਾਦਸ਼ਾਹੀ ਦਿੱਤੀ ਕਿ ਨਹੀਂ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੰਨੇ ਹੰਨੇ ਸਰਦਾਰੀਆਂ ਹੋਈਆਂ, ਮਿਸਲਾਂ ਦੇ ਰਾਜ ਹੋਏ, ਇਹ ਸਭ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਕਿਰਪਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਤਾ ਨਾਨਕੀ ਦੀ ਗੋਦ ਵਿੱਚ ਖੇਡੇ ਖਾਲਸਾ ਜੀ। ਜਿਸ ਵੇਲੇ ਮਾਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਾਗ ਰਾਜ ਤੀਰਥ 'ਤੇ ਗਏ ਨੇ, ਇਸੇ ਮਾਤਾ ਨਾਨਕੀ ਜਿਹੜੀ ਅੱਜ ਵਿਆਹ ਹੋਇਆ ਖਾਲਸਾ ਜੀ, ਇਸੇ ਨੇ ਕਿਹਾ ਸੀ ਪੁੱਤਰ ਤੇਰੇ ਪਿਤਾ ਦਾ ਹੁਕਮ ਹੈ, ਤੂੰ ਵੱਡੀ ਉਮਰ ਵਾਲੇ ਹੋਏਗੇ, ਪੋਤਰੇ ਦੇ ਦਰਸ਼ਨ ਕਰੇਗੀ। ਮੈਨੂੰ ਤਾਂ ਪੋਤਰੇ ਦਰਸ਼ਨ ਨਹੀਂ ਹੋਏ, ਬਹੁਤ ਬਿਰਧ ਹੋ ਗਈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮਾਤਾ ਆਪਾਂ ਕੋਈ ਜਪ ਤਪ ਕਰੀਏ, ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਤਾਂ ਨਿਸਫਲ ਨਹੀਂ ਜਾਣ ਵਾਲੇ। ਪ੍ਰਾਗ ਰਾਜ ਤੀਰਥ 'ਤੇ ਸਤਸੰਗ ਜੀ ਸਿਮਰ ਭਜਨ ਕਰਨਾ, ਅਖੰਡ ਪਾਠ ਕਰਨੇ, ਉਸ ਤੋਂ ਬਾਅਦ ਮਾਤਾ ਗੁਜਰੀ ਦੇ ਸਤਸੰਗ ਜੀ ਕੁੱਖ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪ੍ਰਗਟ ਹੋ ਕਰਕੇ ਅਵਤਾਰ ਸਤਸੰਗ ਜੀ ਪਟਨੇ ਸਾਹਿਬ ਵਿੱਚ ਧਾਰਨਾ। ਇਹ ਆਪ ਜੀ ਨੇ ਆਪ ਕਥਨ ਕੀਤਾ, ਮੁਰਪਿਤ ਪੂਰਵ ਕੀ ਉਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਾਵੀ ਜਾਤ ਤ੍ਰਿਵੈਣੀ ਭਏ, ਪੁੰਨ ਦਾਨ ਦਿਨ ਕਰਤ ਬਤਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਇਹ ਖਾਲਸਾ ਜੀ ਉਸ ਵੇਲੇ ਮਾਤਾ ਨਾਨਕੀ ਜੀ ਦੀ ਬਿਰਧ ਅਵਸਥਾ ਸੀ, ਗੋਦ ਵਿੱਚ ਲੈ ਕੇ ਖਡਾਇਆ ਕਰਦੀ ਸਤਸੰਗ ਜੀ ਆਪਣੇ ਪੋਤਰੇ ਨੂੰ।
ਕਰੇ ਬਨਾਸਨ ਤੁਰਕ ਸਮਾਜ,
ਇਹਨਾਂ ਦੇ ਪੋਤਰੇ ਇਹੋ ਜਿਹੇ ਹੋਣਗੇ, ਤੁਰਕਾਂ ਦਾ ਜਿੰਨਾ ਬੋਲਬਾਲਾ ਨਾ, ਕਿੰਨੀਆਂ ਫੌਜਾਂ ਰੱਖੀ ਬੈਠੇ ਨੇ, ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਮਾਲਕ ਬਣੇ ਬੈਠੇ ਨੇ, ਇਹ ਸਾਰੇ ਨਾਸ ਕਰ ਦੇਣਗੇ ਇਹਨਾਂ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਵਿਖੇ ਪੋਤਰ ਜੇ ਬੈਸ ਬਡੇਰੀ,
ਇਹਨਾਂ ਦੀ ਉਮਰ ਬਹੁਤ ਵੱਡੀ ਹੋਵੇਗੀ, ਪੋਤਰੇ ਨੂੰ ਦੇਖੇਗੀ,
ਜਾਂ ਤੇ ਬੜ ਭਾਗਣ ਸਭ ਹੇਰੀ,
ਤਾਂ ਸਾਰੀਆਂ ਸੰਗਤਾਂ ਨੇ ਦੇਖੀ ਕਿ ਸਭ ਤੋਂ ਵੱਡੇ ਭਾਗਾਂ ਵਾਲੀ ਮਾਤਾ ਨਾਨਕੀ ਜੀ ਹੈ।
ਤੇਹਨ ਭਲਿਆਂ ਕੁਲ ਕੀ ਦਾਰਾ,
ਜਿੰਨੀਆਂ ਮੇਲ ਵਿੱਚ ਸਤਸੰਗ ਜੀ ਗੋਂਦਵਾਲ ਸਾਹਿਬ ਤੋਂ, ਖੰਡੂਰ ਸਾਹਿਬ ਤੋਂ, ਤੇਣ ਬੰਸ ਤੇ ਭੱਲਿਆਂ ਦੀ ਬੰਸ ਵਿੱਚੋਂ ਇਸਤਰੀਆਂ ਸੀ ਆਈਆਂ।
ਕਰੇ ਸਰਾਨ ਰੂਪ ਉਦਾਰਾ,
ਸੋਹਣਾ ਸਰੂਪ ਮਾਤਾ ਨਾਨਕ ਜੀ ਦਾ ਦੇਖ ਕੇ ਖਾਲਸਾ ਜੀ ਸਿਫਤ ਕਰਦੀਆਂ ਨਹੀਂ ਥੱਕਦੀਆਂ। ਉਹੀ ਸਤਸੰਗਤ ਜੀ ਉਹਨਾਂ ਦੀ ਕੁੱਖ ਤੋਂ ਸੁੰਦਰ ਸਰੂਪ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ, ਉਦੋਂ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਤੇ ਐਵੇਂ ਤਾਂ ਨਹੀਂ ਸੀ ਸੋਹਣੇ ਸਰੂਪ।
ਇਮ ਦਿਨ ਕਿਤਕ ਮੇਲ ਸਭ ਰਹੇ,
ਕਿਉਂ ਕਿਤਨੇ ਇੱਕ ਦਿਨ ਖਾਲਸਾ ਜੀ ਮੇਲ ਰਿਹਾ ਵਿਆਹ ਤੋਂ ਬਾਅਦ।
ਬੋਰ ਸਦਨ ਗਮਨੇ ਚਿਤ ਚਾਹੇ,
ਫਿਰ ਚਿਤ ਇੱਛਾ ਧਾਰ ਕੇ ਘਰੋਂ ਘਰੀ ਗਏ।
ਜੇ ਦਮੋਦਰੀ ਕਹਿ ਪਿਤ ਮਾਤਾ,
ਇੱਧਰ ਮਾਤਾ ਦਮੋਦਰੀ ਦੇ ਮਾਤਾ ਪਿਤਾ ਵੀ ਆਏ ਹੋਏ ਸੀ ਵਿਆਹ ਵਿੱਚ, ਕੋਈ ਮਨ ਵਿੱਚ ਈਰਖਾ ਨਹੀਂ ਹੈ ਕਿ ਸਾਡੇ ਪ੍ਰਾਹੁਣੇ ਨੇ ਦੂਜੀ ਸ਼ਾਦੀ ਕਿਉਂ ਕਰਾਈ ਹੈ। ਗੁਰੂ ਸਾਹਿਬ ਨੇ ਬੜੇ ਪ੍ਰੇਮ ਨਾਲ ਆਏ ਨੇ ਨਾਰਾਇਣ ਦਾਸ ਤੇ ਸਤਸੰਗਤ ਜੀ ਇਹਨਾਂ ਦੇ ਘਰੋਂ।
ਰੀਤ ਜਥੋ ਜਥ ਕਰੇ ਪ੍ਰਜਾਤਾ,
ਜੈਸੇ ਜੋਗ ਸੀ ਸਾਰੀ ਮਰਜ਼ਾਦਾ ਕਰਕੇ ਮੁੜ ਗਏ ਡੱਲੇ ਨੂੰ।
ਗੋਇੰਦਵਾਲ ਖੰਡੂਰ ਜੋ ਮੇਲ,
ਜੋ ਮੇਲ ਆਇਆ ਸੀ ਖੰਡੂਰ ਸਾਹਿਬ, ਖੰਡੂਰ ਸਾਹਿਬ ਗੋਇੰਦਵਾਲ ਸਾਹਿਬ ਤੋਂ,
ਦਾਨ ਮਾਣ ਜੁਤ ਗਮਨੇ ਗੇਲ,
ਸਾਰਿਆਂ ਨੂੰ ਸਤਸੰਗਤ ਜੀ ਮਾਤਾ ਜੀ ਨੇ ਮਾਣ ਸਤਿਕਾਰ ਦਿੱਤਾ। ਗੰਗਾ ਜੀ ਨੇ ਦਾਨ ਦੇ ਕਰਕੇ ਜੋ ਲੈਣ ਦੇਣ ਸੀ ਵਿਦਿਆ ਕੀਤੇ
ਹੁਣ ਸੰਗਤ ਜੋ ਮੇਲੇ ਆਈ।
ਫਿਰ ਜੋ ਵਿਸਾਖੀ ਦੇ ਪੁਰਬ ਨੂੰ ਸਤ ਸੰਗਤ ਜੀ ਸ਼ਾਦੀ ਹੋਈ ਹੈ ਨਾ ਵਿਸਾਖੀ ਵਾਲੇ ਦਿਨ ਜੋ ਸੰਗਤਾਂ ਆਈਆਂ ਸੀ
ਦਰਸਿਓ ਵਿਆਹ ਮੋਦ ਉਪਜਾਈ,
ਨਾਲੇ ਤਾਂ ਪੁਰਬ ਦੇ ਇਸ਼ਨਾਨ ਕੀਤੇ ਨਾਲੇ ਗੁਰੂ ਸਾਹਿਬ ਦੇ ਵਿਆਹ ਸਤ ਸੰਗਤ ਜੀ ਦਰਸ਼ਨ ਦਾਰੇ ਹੋਏ, ਬੜਾ ਆਨੰਦ ਹੈ ਸੰਗਤਾਂ ਨੂੰ।
ਲੈ ਲੈ ਸਿਰ ਪਾਓ ਗੁਰ ਘਰ ਤੇ,
ਗੁਰੂ ਘਰੋਂ ਸਿਰ ਪਾਓ ਲੈ ਕੇ ਵਿਦਿਆ ਹੁੰਦੇ ਨੇ ਸਿੱਖ
ਨਿਜ ਨਿਜ ਘਰ ਗਏ ਜਸ ਗੁਰ ਕਰਤੇ,
ਗੁਰੂ ਸਾਹਿਬ ਦਾ ਜਸ ਕਰਦੇ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਪ੍ਰਥਮ ਕਰਨ ਤੇ ਇਨ ਵਿਦ ਨਿਆਰੀ,
ਕੀ ਕਹਿੰਦੇ ਜਾਂਦੇ ਨੇ, ਕਹਿੰਦੇ ਪਹਿਲਿਆਂ ਗੁਰੂਆਂ ਨਾਲੋਂ ਇਹਨਾਂ ਗੁਰੂਆਂ ਦੀ ਖੇਡ ਵੱਖਰੀ ਹੋਈ ਹੈ।
ਪੀਰੀ ਮੀਰੀ ਲੀਨ ਉਦਾਰੀ,
ਉਹਨਾਂ ਕੋਲੇ ਪੀਰੀ ਸੀ, ਇਹਨਾਂ ਕੋਲੇ ਮੀਰੀ ਵੀ ਹੈ, ਪਾਤਸ਼ਾਹੀ ਵੀ ਹੈ।
ਮਹਾਰਾਜ ਵਧਿਓ ਸਮਾਜੇ,
ਪਾਤਸ਼ਾਹਾਂ ਦੇ ਸਮਾਨ ਬੜਾ ਭਾਰੀ ਘਰ ਵਿੱਚ ਸਮਾਨ ਵਧਿਆ ਹੈ, ਬਹੁਤੀ ਵਧੀ ਹੈ, ਫੌਜਾਂ ਰੱਖੀਆਂ।
ਵੱਡ ਐਸ ਵਰਜ ਕੇ ਸਹਿਤ ਬਰਾਜੇ,
ਬਹੁਤ ਹੀ ਅੱਜ ਕੱਲ ਪਦਾਰਥ ਦੇ ਸਹਿਤ ਬਰਾਜ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ।
ਇਹ ਉਤਸਵ ਸਤਿਗੁਰ ਕੇ ਪਇਓ,
ਇਉਂ ਖਾਲਸਾ ਜੀ ਗੁਰੂ ਘਰ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਵਿਆਹ ਦੇ ਸਮੇਂ।
ਪਰ ਸੰਖੇਪ ਜਤਾ ਕਹਿ ਦਿਓ,
ਭਾਈ ਸਾਹਿਬ ਜੀ ਕਹਿੰਦੇ ਹੇ ਗੁਰਸਿੱਖੋ ਅਸੀਂ ਸੰਖੇਪ ਕਿਹਾ ਹੈ।
ਤੇ ਪਿੱਛੇ ਸ੍ਰੀ ਹਰਗੋਬਿੰਦ,
ਵਿਆਹ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ
ਵਸੇ ਕਿਤਕ ਦਿਨ ਆਨੰਦ ਬੁਲੰਦ,
ਬੜਾ ਭਾਰੀ ਆਨੰਦ ਸੰਗਤਾਂ ਦੇ ਸਹਿਤ ਹੋ ਰਿਹਾ, ਖੁਸ਼ੀਆਂ ਖੁਸ਼ੀਆਂ ਹਨ ਹਰਿਮੰਦਰ ਸਾਹਿਬ ਦੇ ਇਰਦ ਗਿਰਦ, ਇੱਥੇ ਵਸਣਾ ਕੀਤਾ।
ਬੜਭਾਗੀ ਸਿੱਖ ਮਿਲੇ ਜੇ ਆਏ,
ਜਿਨ੍ਹਾਂ ਦੇ ਵੱਡੇ ਭਾਗ ਸਿੱਖਾਂ ਦੇ ਨੇ ਉਹ ਆ ਕੇ ਦਰਸ਼ਨ ਕਰਦੇ ਨੇ ਘਰਾਂ ਤੋਂ।
ਜੇ ਉਪਦੇਸ਼ ਗਿਆਨ ਸਿੱਖ ਰਾਏ,
ਸਤਿਗੁਰੂ ਜੀ ਉਹਨਾਂ ਨੂੰ ਉਪਦੇਸ਼ ਦੇ ਕੇ ਗਿਆਨ ਦਿੰਦੇ ਹਨ।
ਗਿਆਨ ਪਾਏ ਪੇ ਮੁਕਤ ਕਨੇਰੇ,
ਕਿੰਨੇ ਹੀ ਸਤਸੰਗ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਗਿਆਨ ਪ੍ਰਾਪਤ ਕਰਕੇ ਮੁਕਤੀ ਨੂੰ ਪ੍ਰਾਪਤ ਹੋਏ।
ਜੋ ਜੋ ਆਏ ਚਰਨ ਗੁਰਹੇਰੇ,
ਜੋ ਜੋ ਕੀ ਵੀ ਆ ਕੇ ਗੁਰੂ ਸਾਹਿਬ ਦੇ ਚਰਨਾਂ ਨੂੰ ਪਰਸਦਾ ਹੈ ਉਹ ਖਾਲਸਾ ਜੀ ਨਿਹਾਲ ਹੋ ਜਾਂਦਾ, ਖਾਲੀ ਨਹੀਂ ਜਾਂਦਾ।
ਨਾਨਕ ਮੱਤੇ ਜਾਣ ਕੀ ਕਥਾ,
ਹੁਣ ਸੁਣੋ ਖਾਲਸਾ ਜੀ, ਯੂਪੀ ਦੇ ਇਲਾਕੇ ਵਿੱਚ ਨਾਨਕ ਮਤਾ ਸਥਾਨ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਜਿੱਥੇ ਸਿੱਧਾਂ ਨਾਲ ਚਰਚਾ ਹੋਈ ਹੈ, ਸਤਿਗੁਰੂ ਨਾਨਕ ਦੇਵ ਦੀ ਨਿਸ਼ਾਨੀ ਉੱਥੇ ਪਿੱਪਲ ਹੈ। ਇਸੇ ਤਰ੍ਹਾਂ ਉੱਥੋਂ ਅੱਗੇ ਲੰਘ ਜਾਈਏ ਕੁਝ ਫਰਕ ਤੇ ਸਤ ਸੰਗਤ ਜੀ ਰੀਠਾ ਸਾਹਿਬ ਹੈ, ਜਿੱਥੇ ਸਤਸੰਗਤ ਜੀ ਆਪ ਜੀ ਨੇ ਮਿੱਠਾ ਰੀਠਾ ਕੀਤਾ, ਉੱਥੇ ਵੀ ਸਿੱਧਾਂ ਨਾਲ ਚਰਚਾ ਹੋਈ ਹੈ। ਨਾਨਕ ਮਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਨੇ, ਕਾਰਨ ਕੀ ਸੀ ਜਾਣ ਦਾ, ਕਿਉਂ ਗਏ ਨੇ, ਇਹ ਕਥਾ ਆ ਰਹੀ ਹੈ ਸੁਣੋ।
ਭਈ ਜਥਾ ਜਬ ਉਚਰੋ ਤਥਾ,
ਜੈਸੇ ਕਥਾ ਨਾਨਕ ਮਤੇ ਦੀ ਹੈ ਗੁਰਸਿੱਖੋ, ਭਾਈ ਸਾਹਿਬ ਜੀ ਕਹਿੰਦੇ ਉਚਾਰਦੇ ਸੁਣੋ ਭਾਵਨਾ ਨਾਲ।
ਇੱਕ ਸਤਿਗੁਰ ਕੋ ਸਿੱਖ ਮਤ ਬੰਤਾ,
ਇੱਕ ਸਤਸੰਗਤ ਜੀ ਬੜਾ ਮਸਤੀ ਵਾਲਾ ਬੜਾ ਸਿਆਣਾ ਗੁਰੂ ਘਰ ਦਾ ਸਿੱਖ ਸੀ।
ਤੀਰਥ ਕਰਨ ਗਏ ਰਤਵੰਤਾ,
ਉਹ ਪ੍ਰੀਤਮਾਨ ਸਿੱਖ ਤੀਰਥ ਯਾਤਰਾ ਕਰਦਾ ਫਿਰਦਾ ਸੀ।
ਕਰਤ ਕਰਤ ਪੂਰਬ ਕੀ ਓਰ,
ਤੀਰਥ ਯਾਤਰਾ ਕਰਦਾ ਕਰਦਾ ਖਾਲਸਾ ਜੀ ਪੂਰਬ ਦੀ ਦਿਸ਼ਾ ਵੱਲ ਜਦੋਂ ਗਿਆ,
ਮਜਤ ਜਾਨ ਪਾਵਨੀ ਠੌਰ,
ਇਸ਼ਨਾਨ ਕਰ ਰਿਹਾ ਸਤਸੰਗ ਜੀ ਪ੍ਰਾਗਰਾਜ ਤੀਰਥ ਤੇ, ਹਰਿਦੁਆਰ ਥਾਂ ਥਾਂ ਤੇ ਜਾ ਕੇ ਇਸ਼ਨਾਨ ਕਰਦਾ ਪਵਿੱਤਰ ਥਾਵਾਂ ਤੇ।
ਪਹੁੰਚੋ ਤਬ ਸ੍ਰੀ ਨਾਨਕ ਮਤੇ,
ਉਦੋਂ ਤੁਰ ਕੇ ਯਾਤਰਾ ਨੂੰ ਜਾਂਦੇ ਹੁੰਦੇ ਖਾਲਸਾ ਜੀ, ਇਹ ਸਿੱਖ ਸੀ ਜਿਹੜਾ ਨਾਨਕ ਮਤੇ ਪਹੁੰਚਿਆ।
ਬੰਧਨ ਕਰ ਸਥਾਨ ਸਭ ਚਿੰਤਿਤੇ,
ਸੋਹਣਾ ਸਥਾਨ ਦੇਖ ਕੇ ਗੁਰੂ ਨਾਨਕ ਦੇਵ ਦੀ ਨਿਸ਼ਾਨੀ ਪਿੱਪਲ ਦੀ ਮੱਥਾ ਟੇਕਿਆ ਤੇ ਦਰਸ਼ਨ ਕੀਤੇ।
ਜਾਹਰ ਜਹੈ ਅਜਮਤ ਦਿਸ਼ਟਾਵੇ,
ਜਿੱਥੇ ਪ੍ਰਤੱਖ ਹੀ ਕਰਾਮਾਤ ਸਤਿਗੁਰੂ ਜੀ ਦੀ ਕਲਾ ਵਰਤ ਰਹੀ ਸੀ ਨਾਨਕ ਮਤੇ ਗੁਰੂ ਨਾਨਕ ਦੇਵ ਜੀ ਦੀ।
ਚਲ ਦਲ ਫੇਨਲ ਬ੍ਰਿਸ਼ ਸੁਹਾਵੇ,
ਉੱਥੇ ਸਤਸੰਗ ਜੀ ਪਿੱਪਲ ਦਾ ਸਤਸੰਗ ਜੀ ਬਿਰਸ਼ ਦੇ ਦਰਸ਼ਨ ਕੀਤੇ, ਹੁਣ ਵੀ ਸੰਗਤਾਂ ਉਹਦੇ ਦਰਸ਼ਨ ਕਰਦੀਆਂ ਨੇ। ਫਿਰ ਉੱਥੋਂ ਪਤਾ ਲੱਗਿਆ ਕਿ ਰੀਠਾ ਸਾਹਿਬ ਰੀਠਾ ਵੀ ਹੈ ਮਹਾਰਾਜ ਦੀ ਨਿਸ਼ਾਨੀ। ਫਿਰ ਉੱਥੇ ਥੋੜੇ ਜਿਹੇ ਸਤਸੰਗ ਜੀ ਕਈ ਮੀਰ ਬਾਟ ਹੈ ਉਹਦੇ ਜਾ ਕੇ ਦਰਸ਼ਨ ਕੀਤੇ।
ਤੈਂ ਗੋਰਖ ਚੇਲਣ ਕੋ ਬਾਸਾ,
ਉੱਥੇ ਰੀਠੇ ਸਾਹਿਬ ਵੀ ਤੇ ਨਾਨਕ ਮਤੇ ਵੀ, ਇੱਥੇ ਗੋਰਖ ਦੇ ਚੇਲਿਆਂ ਦਾ ਸਤਸੰਗ ਜੀ ਕਬਜ਼ਾ ਸੀ, ਉਹ ਰਹਿੰਦੇ ਸੀ ਸਿੱਧ ਜੋਗੀ ਲੋਕ।
ਆਪਣੋ ਕੀਨ ਸਦਕ ਪ੍ਰਕਾਸ਼ਾ,
ਉਹਨਾਂ ਨੇ ਆਪਣਾ ਪ੍ਰਭਾਵ ਉੱਥੇ ਪਾਇਆ ਸੀ ਦੋਨਾਂ ਥਾਵਾਂ ਤੇ।
ਗੁਰ ਕੇ ਥਾਨ ਅਵਗਿਆ ਕਰੇ,
ਗੁਰੂ ਸਾਹਿਬ ਦੇ ਜਿੱਥੇ ਚਰਨ ਮਹਾਰਾਜ ਬੈਠੇ ਸੀ, ਚਰਨ ਪਾਏ ਸੀ ਪਿੱਪਲ ਥੱਲੇ, ਉਹ ਥਾਂ ਦੀ ਨਿਰਾਦਰੀ ਕਰਦੇ ਸੀ ਜੋਗੀ ਲੋਕ।
ਗੋਰਖ ਕੋ ਜਸ ਸੋ ਵਿਸਤਰੇ,
ਉਸ ਇਲਾਕੇ ਚ ਗੋਰਖ ਦੀ ਮਹਿਮਾ ਕਰਦੇ ਸਨ।
ਸਹਿ ਨਾ ਸਕਿਓ ਪਿਖ ਕਰ ਅਕਾਲਿਓ,
ਅਕਲਾਇਓ, ਸਤਸੰਗਤ ਜੀ ਉਸ ਵੇਲੇ ਘਬਰਾ ਗਿਆ ਸਿੱਖ, ਸਹਾਰ ਨਾ ਸਕਿਆ ਕਿ ਪ੍ਰਤਾਪ ਤਾਂ ਇੱਥੇ ਗੁਰੂ ਨਾਨਕ ਦੇਵ ਜੀ ਦਾ, ਸਿੱਧ ਤਾਂ ਸ਼ਰਮਿੰਦੇ ਹੋ ਕੇ ਹਾਰ ਖਾ ਕੇ ਇੱਥੋਂ ਨੱਠ ਗਏ ਸੀਗੇ। ਇਹ ਗੋਰਖ ਮਤਾ ਤਾਂ ਨਹੀਂ, ਇਹ ਤਾਂ ਨਾਨਕ ਮਤਾ ਹੈ, ਹੋਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਦੀ ਪ੍ਰਤੱਖ ਨਿਸ਼ਾਨੀ ਹੈ ਪਿੱਪਲ ਦੀ। ਉੱਥੇ ਹੀ ਸਤ ਸੰਗਤ ਜੀ ਭਾਵਨਾ ਨਾਲ ਝਾੜੂ ਦੇਣ ਲੱਗ ਗਿਆ।
ਨਿਜ ਗੁਰ ਥਲ ਲੱਖ ਕਰ ਠਹਿਰਾਇਓ,
ਠਹਿਰ ਗਿਆ। ਕਹਿੰਦਾ ਬਥੇਰੀ ਤੀਰਥ ਯਾਤਰਾ ਕਰ ਲਈ, ਜੇ ਜ਼ਿੰਦਗੀ ਸੇਵਾ ਚ ਲੱਗ ਜੇ ਇਹਨੂੰ ਹੋਰ ਕੀ ਹੈ। ਉੱਥੇ ਹੀ ਸਤਸੰਗ ਜੀ ਕੋਈ ਜਾਣ ਪਛਾਣ ਨਹੀਂ, ਦੇਖ ਲਓ ਕੋਈ ਰੋਟੀ ਪਾਣੀ ਦਾ ਸਾਧਨ ਨਹੀਂ, ਪ੍ਰੇਮ ਦੀ ਗਾਧ ਕਥਾ ਹੈ। ਉੱਥੇ ਹੀ ਝਾੜੂ ਦੇਣ ਲੱਗ ਗਿਆ ਪਿੱਪਲ ਦੇ ਇਰਦ ਗਿਰਦ।
ਸੇਵਾ ਕਰਨ ਲੱਗਿਓ ਸਭ ਭਾਂਤ,
ਹਰ ਤਰ੍ਹਾਂ ਕਰਕੇ ਸੇਵਾ ਲੱਗਿਆ ਕਰਨ।
ਦੀਪਕ ਬਾਰੇ ਹੋਵਤ ਰਾਤ,
ਰਾਤ ਹੁੰਦੀ ਤਾਂ ਜੋਤ ਜਗਾਉਂਦਾ ਹੈ।
ਭੋਰ ਉੱਠੇ ਇਸ਼ਨਾਨ ਕਰੰਤਾ,
ਸਵੇਰ ਹੁੰਦੀ ਤਾਂ ਉੱਥੇ ਸਤਿ ਪਿੱਪਲ ਥੱਲੇ ਥੜਾ ਬਣਾ ਕੇ ਇਸ਼ਨਾਨ ਕਰਾਉਂਦਾ, ਗੰਗਾ ਤੋਂ ਜਲ ਲਿਆ ਕੇ।
ਸ੍ਰੀ ਹਰਗੋਬਿੰਦ ਕੋ ਸਿਮਰੰਤਾ,
ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਚੇਤੇ ਕਰਦਾ ਰਹਿੰਦਾ। ਮਹਾਰਾਜ ਜੀ ਤੁਸੀਂ ਗੁਰੂ ਨਾਨਕ ਰੂਪ ਹੋ ਕਰਕੇ ਇੱਥੇ ਚਰਨ ਪਾਏ ਨੇ, ਇਸ ਸਥਾਨ ਦੀ ਸੰਭਾਲ ਨਹੀਂ ਹੋ ਰਹੀ, ਕਿਰਪਾ ਕਰੋ ਮੈਨੂੰ ਬਲ ਬਖਸ਼ੋ, ਮੇਰੀ ਜ਼ਿੰਦਗੀ ਇੱਥੇ ਲੱਗ ਜੇ।
ਵੱਡਨੀ ਫੇਰੇ ਲੇਪਨ ਕਰਤਾ,
ਪੋਚਣ ਲੇਪਨ ਕਰਦਾ ਕਿਹਨੇ? ਉਦੋਂ ਸੰਗੇ ਮਰਨ ਬੁਲਵਾਉਣੇ ਸੀ ਖਾਲਸਾ ਜੀ, ਝਾੜੂ ਰੋਜ ਫੇਰਦਾ ਹੈ।
ਪੁਸ਼ਪ ਧੂਪ ਪੂਜਨ ਆਚਰਤਾ,
ਉਹ ਸੜੇ ਸਾਹਿਬ ਨੂੰ ਸਤ ਸੰਗਤ ਜੀ ਫੁੱਲ ਅਰਪਦਾ ਹੈ, ਧੂਪ ਦਿਖਾਉਂਦਾ ਹੈ, ਪ੍ਰਤੱਖ ਸਮਝਦਾ ਗੁਰੂ ਨਾਨਕ ਦੇਵੀ ਦਾ ਸਥਾਨ ਹੈ।
ਤਾਂ ਜੋ ਵਾਸ ਸਿੱਧ ਕੁਸ਼ ਕਰਤੇ,
ਜਿਹੜੇ ਉੱਥੇ ਸਿੱਧ ਜੋਗੀ ਵਾਸ ਕਰਦੇ ਸੀ ਖਾਲਸਾ ਜੀ ਪਹਿਲਾਂ,
ਧਰੇ ਈਰਖਾ ਇਸੇ ਨਿਹਰਤੇ,
ਉਹ ਦੇਖ ਕੇ ਇਸ ਨੂੰ ਈਰਖਾ ਕਰਨ ਲੱਗ ਗਏ ਖਾਲਸਾ ਜੀ ਕਿ ਗੁਰੂ ਨਾਨਕ ਦੇਵੀ ਦਾ ਪਾਤਸ਼ਾਹ ਸਿੱਖ ਕਿੱਧਰੋਂ ਆ ਗਿਆ।
ਬਹਰੋਂ ਬਾਦ ਕਰਨ ਕੋ ਲਾਗੇ,
ਫਿਰ ਹੌਲੀ ਹੌਲੀ ਇਹਦੇ ਨਾਲ ਈਰਖਾ ਕਰਨ ਲੱਗ ਗਏ ਖਾਲਸਾ ਜੀ।
ਚਲਿਓ ਜਾਓ ਇਸ ਥਲ ਕੋ ਤਿਆਗੇ,
ਝਿੜਕਣ ਲੱਗ ਗਏ ਚਲਿਆ ਜਾ, ਕਹਿੰਦੇ ਇੱਥੋਂ ਕਿੱਧਰੋਂ ਤੂੰ ਆ ਗਿਆ, ਇੱਥੇ ਪੂਜਨ ਕਰਨ ਵਾਲਾ, ਜੋਤ ਜਗਾਉਣਾ ਨਾਲੇ ਧੂਫਾਂ ਦਿੰਨਾ, ਇੱਥੇ ਚਲਿਆ ਜਾ ਤੈਨੂੰ ਅਸੀਂ ਮਾਰਾਂਗੇ।
ਦਿਨ ਪ੍ਰਤ ਬੋਲਤ ਵਧਿਓ ਬਖੇਰਾ,
ਹਰ ਰੋਜ ਝਗੜੇ ਦਾ ਤੇ ਸਤ ਸੰਗਤ ਐਸਾ ਬੋਲਦਿਆਂ ਚੱਲਦਿਆਂ ਝਗੜਾ ਵਧਿਆ।
ਕਰੇ ਓਜ ਇਹ ਕਲਹੇਰਾ,
ਆਪਣਾ ਧੱਕਾ ਕਰਦੇ ਨੇ, ਕਹਿੰਦੇ ਤਾਂ ਕੱਲਾ ਹੀ ਹੈ, ਇੱਥੇ ਕਿਹੜਾ ਹੋਰ ਸਿੱਖ ਹੈ, ਇਹਨੂੰ ਦਬਲ ਦਿੰਨੇ ਆ। ਐ ਰੈ ਕਰਨ ਲੱਗ ਗਏ ਜਿੰਨੇ ਜੋਗੀ ਸਿੱਧ ਸੀ।
ਗੁਰ ਕੋ ਸਿੱਖ ਨਹੀਂ ਕੋ ਨੇੜੇ,
ਇੱਥੇ ਨੇੜੇ ਤੇੜੇ ਗੁਰੂ ਕਾ ਸਿੱਖ ਕੋਈ ਨਹੀਂ, ਉਹ ਨਹੀਂ ਪਤਾ ਸਮਾਂ ਆਊ, ਉੱਥੇ ਨੇੜੇ ਹੀ ਸਿੱਖ ਹੋਣਗੇ ਖਾਲਸਾ ਜੀ। ਯੂਪੀ ਦੇ ਇਲਾਕੇ ਵਿੱਚ ਜਿੱਥੇ ਕੋਈ ਸਿੱਖ ਨਹੀਂ ਸੀ।
ਦੇਹੋਂ ਨਕਾਸਮ ਅਹੇ ਕਨੇਰੇ,
ਆਪਾਂ ਕਿੰਨੇ ਆ ਜੋਗੀ ਕੰਨ ਪਾਟੇ ਕਹਿਣ ਲੱਗੇ ਸਿੱਧ, ਆਪਾਂ ਇਹਨੂੰ ਧੱਕੇ ਮਾਰ ਕੇ ਕੱਢ ਦਿੰਦੇ ਹਾਂ।
ਪੂਰਬ ਹੋ ਤੋ ਹਮਾਰੋ ਥਾਨ,
ਪਹਿਲਾਂ ਆਪਣਾ ਹੀ ਥਾਂ ਸੀ, ਕਹਿੰਦੇ ਆਪਾਂ ਗੁਰੂ ਨਾਨਕ ਦੇਵ ਜੀ ਇੱਥੇ ਮਿਲੇ ਨੇ ਗੋਰਖ ਨੂੰ, ਆਪਣੇ ਨੂੰ ਕਬਜ਼ਾ ਤਾਂ ਗੋਰਖਨਾਥ ਦਾ ਸੀ।
ਬੈਠਿਓ ਗੋਰਖ ਤਪਿਓ ਮਹਾਨ,
ਪਹਿਲਾਂ ਗੋਰਖਨਾਥ ਜੀ ਇੱਥੇ ਬੈਠੇ ਨੇ, ਆਪਣੇ ਜਿਹੜੇ ਗੁਰੂ ਸੀ ਉਹਨਾਂ ਨੇ ਤਪ ਕੀਤਾ ਹੈ।
ਸ੍ਰੀ ਨਾਨਕ ਤਿਨਕੇ ਢਿੱਗ ਆਏ,
ਗੁਰੂ ਨਾਨਕ ਦੇਵ ਜੀ ਵਿਚਰਦੇ ਵਿਚਰਦੇ ਗੋਰਖਨਾਥ ਕੋਲੇ ਆਏ ਨੇ।
ਦੋਏ ਤਰੇ ਬਾਸੁਰ ਬਸਿਓ ਬਤਾਏ,
ਦੋ ਤਿੰਨ ਦਿਨ ਬਸੇ ਨੇ, ਉਹ ਪਤਾ ਲੱਗਿਆ ਵੀ ਗੋਰਖਨਾਥ ਕੋਲੇ ਦੋ ਤਿੰਨ ਦਿਨ ਗੁਰੂ ਨਾਨਕ ਦੇਵ ਜੀ ਰਹੇ ਨੇ।
ਜਿਮ ਪਰਾਉਣੋ ਕਿਸ ਕੋ ਆਵੇ,
ਜਿਵੇਂ ਕਿਸੇ ਦੇ ਘਰ ਕੋਈ ਪ੍ਰਾਹੁਣਾ ਆ ਜਾਵੇ,
ਕਿਆ ਮਾਲਕ ਤਿਸ ਘਰ ਹੋਏ ਜਾਵੇ,
ਉਹ ਘਰ ਦਾ ਮਾਲਕ ਤਾਂ ਨੀ ਬਣ ਜਾਂਦਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦਾ ਨਾਨਕ ਮਤਾ ਕਿਵੇਂ ਕਹਾ ਸਕਦਾ ਹੈ, ਇਹ ਗੋਰਖ ਮਤਾ ਹੈ।
ਤਿਮ ਬੈਠੇ ਗੁਰ ਕੋ ਕਿਮ ਅਹੇ,
ਕਿਉਂ ਇਹ ਬੈਠ ਗਿਆ ਆ ਕੇ ਸਿੱਖ, ਜੇ ਦੋ ਤਿੰਨ ਦਿਨ ਗੁਰੂ ਨਾਨਕ ਦੇਵ ਜੀ ਆ ਕੇ ਇੱਥੇ ਬੈਠ ਗਏ ਪਿੱਪਲ ਥੱਲੇ, ਇਹ ਗੁਰੂ ਕਾ ਕਿਵੇਂ ਥਾਂ ਬਣ ਸਕਦਾ ਹੈ।
ਚਿਰਨ ਕਾਲ ਕੇ ਸਿੱਧ ਗਨ ਰਹੇ,
ਅਸੀਂ ਤਾਂ ਸਿੱਧ ਲੋਕ, ਗੋਰਖਨਾਥ ਸਾਡਾ ਗੁਰੂ ਹੈ, ਅਸੀਂ ਚਿਰ ਕਾਲ ਦੇ ਇੱਥੇ ਰਹਿੰਦੇ ਹਾਂ।
ਗੋਰਖ ਮਤਾ ਵਿਦਿਤ ਜਗ ਨਾਮ,
ਸਾਰੇ ਸੰਸਾਰ ਚ ਇਹਦਾ ਨਾਂ ਗੋਰਖ ਮਤਾ ਹੈ।
ਤਪ ਕੇ ਕੇ ਪੁਨੀਤ ਅਬਰਾਮ,
ਤਪ ਕਰਕੇ ਬਹੁਤ ਪਵਿੱਤਰ ਕੀਤਾ ਸਾਡੇ ਗੋਰਖਨਾਥ ਨੇ।
ਗੁਰਸਿੱਖ ਕਹੇ ਬ੍ਰਿਸ਼ ਇਹ ਦੋ,
ਇਹ ਸਤਸੰਗ ਜੀ ਸਾਧੂ ਕਹਿਣ ਲੱਗਾ, ਜਿਹੜਾ ਗੁਰਸਿੱਖ ਸੀ ਕਹਿੰਦਾ ਇਹ ਜਿਹੜੇ ਦੋ ਬਿਰਸ਼ ਨੇ, ਇੱਕ ਪਿੱਪਲ ਇੱਕ ਰੀਠਾ,
ਅਜਮਤ ਇਨਮੇ ਜਾਹਰ ਹੋ,
ਇਉਂ ਦੱਸੋ ਸਿੱਧੋ ਇਹਦੇ ਵਿੱਚ ਕਰਾਮਾਤ ਕਿਹਦੀ, ਗੋਰਖਨਾਥ ਦੀ ਪ੍ਰਗਟ ਹੈ ਕਿ ਗੁਰੂ ਨਾਨਕ ਦੇਵ ਜੀ ਦੀ। ਪੰਜੇ ਇਕੱਲੇ ਇਕੱਲੇ ਪੱਤੇ ਤੇ ਪੰਜੇ ਦਾ ਨਿਸ਼ਾਨ ਸੀ ਸਤਸੰਗ ਜੀ, ਗੁਰੂ ਨਾਨਕ ਦੇਵ ਜੀ ਦਾ ਪਿੱਪਲ ਦੇ ਪੱਤੇ ਤੇ, ਉਹ ਨਿਸ਼ਾਨੀ ਦੇਖੀ ਇਹਨੇ। ਰੀਠਾ ਤਾਂ ਪ੍ਰਤੱਖ ਹੁਣ ਵੀ ਸਤਸੰਗ ਜੀ ਮਿੱਠਾ ਦੇਖ ਲਓ, ਇਹ ਦੱਸਿਆ ਇਹਨੇ ਇਹ ਸਿੱਖ ਨੇ।
ਸ੍ਰੀ ਨਾਨਕ ਕੋ ਥਾਨ ਜਨਾਵੇ,
ਜਨਾਉਣ ਦੇਖ, ਦੋ ਜਿਹੜੀਆਂ ਸ਼ਕਤੀਆਂ ਨੇ ਕੌਤਕ ਨੇ, ਇਹ ਜਨਾ ਰਹੀਆਂ ਨੇ, ਪਿੱਪਲ ਵੀ ਤੇ ਰੀਠਾ ਵੀ, ਕਿ ਗੁਰੂ ਨਾਨਕ ਦੇਵ ਜੀ ਦਾ ਥਾਂ ਇਹ ਗੋਰਖ ਨਾਥ ਦਾ ਨਹੀਂ ਹੈ।
ਸਿੱਖ ਗੁਰੂ ਕੇ ਪੂਜਣ ਆਵੇ,
ਸਾਰੇ ਗੁਰੂ ਕੇ ਸਿੱਖ ਪੂਜਣ ਆਇਆ ਕਰਨਗੇ ਇੱਥੇ।
ਗੁਰ ਕੇ ਚਿੰਨ੍ਹ ਅਜੋ ਦਰਸ਼ਨ ਤੇ,
ਹੁਣ ਤੱਕ ਕਿੰਨੇ ਦੇਰ ਹੋ ਗਈ, ਛੇਵੀਂ ਪੀੜ੍ਹੀ ਆ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਦੇਵ ਜੀ ਦੀ, ਹੁਣ ਤੱਕ ਨਿਸ਼ਾਨੀਆਂ ਗੁਰੂ ਨਾਨਕ ਦੇਵ ਜੀ ਦੀਆਂ ਹਨ।
ਕਰੋ ਬਤਾਵਣ ਕਿਉਂ ਨਾ ਪਖੰਡ ਤੇ,
ਤੁਸੀਂ ਕਿਉਂ ਨੀ ਦੇਖਦੇ ਜੋਗੀ ਹੋ ਸਿੱਧੋ, ਮੈਂ ਤੈਨੂੰ ਪ੍ਰਤੱਖ ਦਿਖਾਉਂਦਾ ਹਾਂ।
ਚੱਲ ਦਲ ਦਲ ਪਰ ਕਰ ਗੁਰ ਚਿੰਨ,
ਆ ਦੇਖ ਲੋ ਪੱਤਾ ਤੋੜ ਕੇ ਦਿਖਾਇਆ ਪਿੱਪਲ ਦਾ, ਹੈ ਕਿ ਨਹੀਂ ਪੰਜਾਬ ਮਹਾਰਾਜ ਦੀ ਗੁਰੂ ਨਾਨਕ ਦੇਵ ਜੀ ਦਾ ਨਿਸ਼ਾਨੀ।
ਜਾਂ ਤੇ ਸਭ ਉਤਰ ਤੇ ਇਹ ਪਿੰਨ,
ਸਾਰਿਆਂ ਬਿਰਛਾਂ ਪਿੱਪਲ ਤਾਂ ਹੋਰ ਵੀ ਹੈਗੇ, ਸਾਰਿਆਂ ਬਿਰਛਾਂ ਨਾਲ ਵੱਖਰਾ ਹੈ।
ਫੇਰ ਨਲਕੋ ਤਰ ਦੋਏ ਪ੍ਰਕਾਰ,
ਆ ਦੇਖ ਲੋ ਰੀਠੇ ਦਾ ਜਾ ਕੇ ਬਿਰਛ ਦੇਖੋ, ਮੈਂ ਵੀ ਉੱਥੇ ਵੀ ਦਰਸ਼ਨ ਕਰਕੇ ਆਇਆ, ਉਹ ਵੀ ਦੋ ਟਹਿਣਿਆਂ ਵਾਲਾ ਦੋ ਤਰ੍ਹਾਂ ਦਾ ਹੈ।
ਜਿਸ ਕੇ ਹੈ ਵਿਸਾਲ ਦੇ ਡਾਰ,
ਰੀਠੇ ਦੇ ਬਿਰਛ ਦੇ ਦੋ ਟਹਿਣੇ ਹਨ,
ਇੱਕ ਕੇ ਫਲ ਮਧੁਰੇ ਇੱਕ ਕੌੜੇ,
ਇੱਕ ਟਹਿਣੇ ਦੇ ਕੌੜੇ ਫਲ ਨੇ ਇੱਕ ਰੀਠੇ, ਇੱਕ ਦੇ ਮਿੱਠੇ ਰੀਠੇ ਨੇ। ਜਿੱਧਰ ਗੁਰੂ ਨਾਨਕ ਦੇਵ ਜੀ ਬੈਠੇ ਉੱਧਰ ਮਿੱਠੇ ਰੀਠੇ, ਜਿਹੜੇ ਬਿਰਛ ਟਹਿਣੇ ਦੇ ਛਾਂ ਥੱਲੇ ਸਿੱਧ ਬੈਠੇ ਉਹ ਕੌੜੇ।
ਮਦਰ ਪਿਓ ਕਾਣ ਜੋ ਗੁਰ ਓਰੇ,
ਜਿਹੜਾ ਟਹਿਣਾ ਮਹਾਰਾਜ ਵੱਲ ਨੂੰ ਛਾਂ ਕਰ ਰਿਹਾ ਸੀ ਮਿੱਠਾ ਹੋਇਆ।
ਸਿੱਧਣ ਦਿਸ ਕੋ ਅਬਲਗ ਕੌਰਾ,
ਹੁਣ ਤੱਕ ਸਿੱਧੋ ਤੁਹਾਡੇ ਗੋਰਖ ਨਾਥ ਦੇ ਪੱਖ ਦਾ ਜਿਹੜਾ ਟਹਿਣਾ ਸੀ, ਹੁਣ ਤੱਕ ਉਹਦਾ ਰੀਠੇ ਕੌੜੇ ਨੇ।
ਜਿਸ ਤੇ ਮਾਨ ਪਿਓ ਤਿੰਨ ਹੋਰਾ,
ਹਲੇ ਵੀ ਤੁਸੀਂ ਅੜਦੇ ਹੋ, ਤੁਸੀਂ ਕਿਵੇਂ ਮੈਨੂੰ ਝੂਠਾ ਕਰ ਸਕਦੇ ਹੋ।
ਸ੍ਰੀ ਨਾਨਕ ਕੀ ਕਥਾ ਰਸਾਲਾ,
ਇਹ ਬੜੀ ਗੁਰੂ ਨਾਨਕ ਦੇਵ ਜੀ ਬੜੀ ਸੁੰਦਰ ਕਥਾ ਹੈ, ਸਿੱਖ ਨੇ ਕਿਹਾ।
ਹਮਨੇ ਪੜ੍ਹੀ ਸੁਣੀ ਤਤਕਾਲਾ,
ਮੈਂ ਪੜ੍ਹੀ ਹੈ ਸੁਣੀ ਹੈ, ਅੱਜ ਮੇਰੇ ਭਾਗਾਂ ਚ ਹੋਇਆ, ਮੈਂ ਇਹ ਦਰਸ਼ਨ ਵੀ ਪ੍ਰਤੱਖ ਕਰ ਲਏ।
ਸਰਵ ਬਰਤਾਂਤ ਇਹਾਂ ਕੋ ਜਾਣਾ,
ਇਹ ਸਾਰਾ ਬਰਤਾਂਤ ਮੈਂ ਕਥਾ ਇੱਥੇ ਦੀ ਇਤਿਹਾਸ ਜਾਣ ਲਿਆ।
ਸਭ ਸਿੱਧਨ ਕੋ ਹਾਨਸ ਮਾਨਾ,
ਇਹ ਸਾਰੇ ਹਾਂਜੀ
ਸਭ ਸਿੱਧਨ ਕੋ ਹਾਨਸ ਹਾਨਸ ਮਾਨਾ,
ਕਿ ਸਾਰਿਆਂ ਸਿੱਧਾਂ ਦਾ ਇੱਥੇ ਹੰਕਾਰ ਢਹਿੜਾ ਕੀਤਾ ਸੀ ਗੁਰੂ ਨਾਨਕ ਦੇਵ ਜੀ ਨੇ। ਉਸ ਵੇਲੇ ਬੜੇ ਸ਼ਰਮਿੰਦੇ ਕੀਤੇ, ਖਾਲਸਾ ਜੀ ਇਹ ਸਿੱਖ ਕੌਣ ਸੀ, ਇਹ ਖਾਲਸਾ ਜੀ ਅਲਮਸਤ ਸਾਧੂ ਸੀ, ਅੱਜ ਤਾਂ ਸਿੱਖੀ 'ਚ ਵੰਡੀਆਂ ਪੈ ਗਈਆਂ, ਵਾਹਿਗੁਰੂ ਬਖਸ਼ ਲਵੇ, ਬਹੁਤ ਦੂਰ ਦੂਰ ਹੋ ਗਏ ਖਾਲਸਾ ਜੀ। ਜਿਸ ਵੇਲੇ ਬਾਰਠ ਨਗਰ ਸ੍ਰੀ ਚੰਦ ਜੀ ਰਹੇ ਨੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ, ਛੇਵੇਂ ਪਾਤਸ਼ਾਹ ਸ਼ਿਕਾਰ ਗਏ ਹਨ। ਜਿਸ ਵੇਲੇ ਸ਼ਿਕਾਰ ਗਏ ਸਤ ਸੰਗਤ ਜੀ, ਪਤਾ ਲੱਗਿਆ ਕਿ ਸ੍ਰੀ ਚੰਦ ਬਾਬਾ ਜੀ ਇੱਥੇ ਨੇੜੇ ਹੀ ਰਹਿੰਦੇ ਨੇ, ਜਾ ਕੇ ਸਤ ਸੰਗਤ ਜੀ ਮੱਥਾ ਟੇਕਿਆ। ਸਨਦਬਦ ਸੂਰਮੇ ਨੇ ਘੋੜੇ ਬਾਹਰ ਕਢਾ ਦਿੱਤੇ, ਉੱਤਰ ਕੇ ਗਏ, ਨਾਲ ਬਾਬਾ ਗੁਰਦਿੱਤਾ ਜੀ ਨਾਲ ਸੀ ਉਸ ਵੇਲੇ ਛੇਵੇਂ ਪਾਤਸ਼ਾਹ ਦੇ। ਜਦੋਂ ਨਿਮਰਤਾ ਨੇ ਮੱਥਾ ਟੇਕਿਆ, ਸ੍ਰੀ ਚੰਦ ਪੁੱਛਦਾ ਗੁਰੂ ਕੇ ਕਿੰਨੇ ਸਾਹਿਬਜ਼ਾਦੇ ਨੇ, ਕਹਿੰਦੇ ਬਾਬਾ ਜੀ ਤੁਹਾਡੀ ਕਿਰਪਾ ਹੈ ਪੰਜ ਸਾਹਿਬਜ਼ਾਦੇ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮੱਲ ਜੀ ਜੋ ਮਰਵਾਹੀ ਤੋਂ ਸਤਸੰਗ ਜੀ ਕੁੱਖ ਤੋਂ ਦੋਨੋਂ ਭਰਾ ਪ੍ਰਗਟ ਹੋਏ, ਉਹ ਵਿਆਹ ਅੱਗੇ ਹੋਣਾ ਸਤਸੰਗ ਜੀ ਆਉਣਾ ਅਤੇ ਕਥਾ ਦੇ ਅੰਦਰ, ਗੁਰੂ ਤੇਗ ਬਹਾਦਰ ਸਾਹਿਬ ਜੀ। ਸ੍ਰੀ ਚੰਦ ਜੀ ਕਹਿੰਦੇ ਫਿਰ ਬਾਬੇ ਕਿਆਂ ਨੂੰ ਨਹੀਂ ਕੋਈ ਦੇਣਾ। ਕਹਿਣ ਲੱਗੇ ਮਹਾਰਾਜ ਇਹ ਅੱਗੇ ਕਿਹਦੇ ਨੇ, ਇਹ ਤੁਹਾਡਾ ਹੀ ਪ੍ਰਤਾਪ ਆ, ਅਸੀਂ ਕਿਹਦੇ ਹਾਂ। ਉਸੇ ਵੇਲੇ ਸਤਿਸੰਗ ਜੀ ਬਾਬਾ ਗੁਰਦਿੱਤਾ ਜੀ ਨਾਲ ਸੀ, ਭੇਟਾ ਕਰਤਾ ਸ੍ਰੀ ਚੰਦ ਦੀ, ਭਾਵੇਂ ਕਮਲੀਏ ਵਰਗੇ ਹੋਰ ਕਿਤਨੇ ਹੀ ਸਾਧੂ ਚੇਲੇ ਸੀ ਸਤਿਸੰਗ ਜੀ ਸ੍ਰੀ ਚੰਦ ਦੇ, ਪਰ ਬਾਬਾ ਗੁਰਦਿੱਤਾ ਜੀ ਨੂੰ ਸਤਿਸੰਗਤ ਜੀ ਸਹਿਲੀ ਟੋਪੀ ਯਾਦ, ਜੋ ਆਪਣੀ ਗੱਦੀ ਸੀ ਸ੍ਰੀ ਚੰਦ ਨੇ ਬਾਬਾ ਗੁਰਦਿੱਤਾ ਜੀ ਨੂੰ ਬਖਸ਼ੀ। ਤਦੇ ਕਿਹਾ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਉਦਾਸੀ ਹੁਣ ਤੱਕ ਸਤਸੰਜਨ ਕਮੇਟੀਆਂ ਨਹੀਂ ਬਣੀਆਂ, ਬਾਬਾ ਗੁਰਦਿੱਤਾ ਜੀ ਦੇ ਸਥਾਨ ਦੀ ਸੇਵਾ ਕਰਦੇ ਆਏ, ਜਿੱਥੇ ਬਾਬਾ ਗੁਰਦਿੱਤਾ ਜੀ ਦਾ ਦੇਹਰਾ ਥੱਲੇ ਉਦਾਸੀਆਂ ਦਾ ਹੁਣ ਵੀ ਸਥਾਨ, ਹੁਣ ਨਵਾਂ ਸਤਸੰਗ ਜੀ ਸੰਤਾਂ ਨੇ ਤਿਆਰ ਕਰ ਦਿੱਤਾ, ਪੁਰਾਣਾ ਡੇਰਾ ਹੋ ਗਿਆ ਸੀਗਾ ਉੱਥੇ ਹੈ। ਸੋ ਸਤਸੰਗ ਜੀ ਬਾਬਾ ਗੁਰਦਿੱਤਾ ਜੀ ਦੇ ਅੱਗੇ ਚਾਰ ਚੇਲੇ ਹੋਏ, ਇਹ ਉਦਾਸੀ ਸੰਪਰਦਾ ਕਿਵੇਂ ਚੱਲੀ ਉਹ ਦਾਸ ਨੂੰ ਦਾਸ ਸਤਸੰਗ ਜੀ ਤੁਹਾਨੂੰ ਦੱਸ ਰਿਹਾ। ਅਰਮਸਤ ਜੀ, ਬਾਲੂ ਹਸਨਾ, ਗੋਇੰਦ ਤੇ ਫੂਲ, ਇਹ ਚਾਰ ਸੀ ਸਤਸੰਗਤ ਜੀ। ਦੋ ਬ੍ਰਾਹਮਣ ਸੀ ਸਕੇ ਭਾਈ, ਦੋ ਖੱਤਰੀ ਸੀ ਸਕੇ ਭਾਈ, ਇਹ ਖਾਲਸਾ ਜੀ ਬਾਬਾ ਜੀ ਦੇ ਚੇਲੇ ਬਣੇ। ਇਹਨਾਂ ਚੋਂ ਜਿਹੜਾ ਅਲਮਸਤ ਸੀ ਉਹ ਹੈ ਖਾਲਸਾ ਜੀ, ਇਹ ਸਿੱਖ ਜੀ ਨੂੰ ਕਹਿੰਦੇ ਆਪਾਂ ਕਥਾ ਚੱਲ ਰਹੀ। ਸਾਧੂ ਅੱਗੇ ਸਤਸੰਗ ਜੀ ਵਿਚਰ ਕੇ ਨਾਲੇ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ, ਨਾਲੇ ਸਥਾਨਾਂ ਦੀ ਸਾਂਭ ਕਰਿਆ ਕਰਦੇ। ਸੋ ਸਤਸੰਗਤ ਜੀ ਇਹ ਚਾਰ ਧੂਣੇ ਉਦਾਸੀਆਂ ਦੇ ਹੁਣ ਤੱਕ ਚਾਰ ਧੂਣੀਆਂ ਦਾ ਨਾਂ ਲਿਆ ਜਾਂਦਾ, ਆਪਾਂ ਚਾਰ ਸਾਹਿਬਜ਼ਾਦਿਆਂ ਦਾ ਨਾਂ ਲੈਂਦੇ, ਉਹ ਸਤਸੰਗ ਜੀ ਚਾਰ ਧੂਣਿਆਂ ਦਾ ਵੀ ਨਾਂ ਲੈਂਦੇ ਨੇ ਆਪਣੀ ਅਰਦਾਸ ਦੇ ਅੰਦਰ। ਕਰਨੀ ਵਾਲੇ ਗੁਰਸਿੱਖ ਹੋਏ ਸਤਸੰਗਤ ਜੀ ਇਹ, ਉਹਨਾਂ ਸਿੱਖਾਂ 'ਚੋਂ ਸਤਸੰਗ ਜੀ ਚੌਹਾਂ ਚੇਲਿਆਂ 'ਚੋਂ ਬਾਬਾ ਗੁਰਦੁੱਤਾ ਜੀ ਦੇ 'ਚੋਂ ਇਹ ਅਲਮਸਤ ਸਾਧੂ ਹੈ ਖਾਲਸਾ ਜੀ, ਜਿਹਨੇ ਸਾਰੀ ਜ਼ਿੰਦਗੀ ਉੱਥੇ ਨਾਨਕ ਮਤੇ ਸੇਵਾ 'ਚ ਲਾ ਦਿੱਤੀ। ਸੇਵਾ ਖਾਲਸਾ ਜੀ ਇਹੀ ਜੀ ਇੱਕ ਅਮੋਲਕ ਵਸਤੂ ਹੈ। ਭਜਨ ਕਰਨ ਵਾਸਤੇ ਬੁੱਧੀ ਦੀ ਲੋੜ ਹੈ, ਮਨ ਨੂੰ ਟਿਕਾਉਣ ਦੀ ਲੋੜ ਹੈ। ਸੇਵਾ 'ਚ ਤਾਂ ਮਨ ਨੂੰ ਟਿਕਾਉਣ ਦੀ ਲੋੜ ਨਹੀਂ ਸਤਸੰਗ ਜੀ। ਸੇਵਾ ਤਾਂ ਸਰੀਰ ਕਰਕੇ ਜਿਵੇਂ ਘਰ ਦਾ ਕੰਮ ਜਾਨ ਤੋੜ ਕੇ ਕਰਦੇ ਹਾਂ, ਜਿਹੜੇ ਕਿਸੇ ਗੁਰਮੁਖ ਨੇ ਖਾਲਸਾ ਜੀ ਸੇਵਾ ਘਰ ਦੇ ਕੰਮ ਵਾਂਗੂ ਕਫੈਦ ਸ਼ੁਕਾਰੀ ਕਰਦੇ ਹਾਂ, ਜਿਵੇਂ ਘਰ ਵਿੱਚ ਸੂਮਤ ਆਈ, ਐਂ ਗੁਰੂ ਘਰ ਦੀਆਂ ਵਸਤੂਆਂ ਸਾਂਭ ਸਾਂਭ ਕੇ ਸਤਸੰਗਤ ਜੀ ਸੇਵਾ 'ਤੇ ਜ਼ਿੰਦਗੀ ਲਾ ਦਿੱਤੀ ਗੁਰਸਿੱਖੋ, ਉਹਦਾ ਮੁੜ ਕੇ ਜੰਮਣ ਵੱਡ ਨਹੀਂ। ਗੁਰਸੇਵਾ 'ਤੇ ਭਗਤ ਕਮਾਈ, ਤਵੇ ਮਾਨਸ ਦੇਹੀ ਪਾਈ। ਇਹ ਮਾਨਸ ਦੇਹੀ ਪ੍ਰਾਪਤੀ ਤਾਂ ਕੀਤੀ ਹੈ ਸਤਸੰਗਤ ਜੀ ਸੇਵਾ 'ਚ ਲੱਗ ਜੇ ਜਿਹੜਾ ਸਰੀਰ ਹੈ। ਐਵੇਂ ਨਹੀਂ ਭਾਈ ਮੰਝ ਵਰਗਿਆਂ ਨੇ ਬਣ ਲੰਗਰ ਵਾਸਤੇ ਲੱਕੜਾਂ ਢੋਈਆਂ, ਦਰਗਾਹ ਦੇ ਸਤਸੰਗ ਜੀ ਡਿਉੜੀਦਾਰ ਬਣ ਗਏ। ਇਤਨੀ ਸੇਵਾ 'ਚ ਸਤਸੰਗਤ ਜੀ ਬਰਕਤ ਹੈ। ਇਹ ਅੱਜ ਸਤਸੰਗਤ ਜੀ ਭਾਈ ਅਲਮਸਤ ਸਾਧੂ ਹੈ ਜਿਹੜਾ ਬਾਬਾ ਗੁਰਦੁੱਤਾ ਜੀ ਦਾ ਚੇਲਾ, ਤੀਰਥਾਂ ਤੀਰਥਾਂ 'ਤੇ ਵਿਚਰਦਾ ਵਿਚਰਦਾ ਅੱਜ ਨਾਨਕ ਮਤੇ ਠਹਿਰ ਗਿਆ ਹੈ। ਪੂਰਬਲੀ ਪਰਾ ਰੱਬ ਦਨ ਜਲ ਉਸ ਅੱਕੇ ਦਾ ਹੈ। ਈਰਖਾ ਕਰਨ ਵਾਲੇ ਸਤਸੰਗਤ ਜੀ ਬਰਾਬਰ ਖੜ੍ਹੇ ਨੇ, ਹੁਣ ਛੱਡੇ ਕਿਵੇਂ? ਨਹੀਂ ਛੱਡਣ ਨੂੰ ਜੀ ਕਰਦਾ ਗੁਰੂ ਕੇ ਸਥਾਨ ਨੂੰ। ਜਿਸ ਪ੍ਰਕਾਰ ਇਹ ਬੋਲ ਰਿਹਾ ਸੁਣੋ,
ਮੈਂ ਨਿਜ ਗੁਰ ਕੀ ਥਾਉ ਨਾ ਛੋਰੋ,
ਕਹਿੰਦਾ ਓਏ ਸਿੱਧੋ ਜੋਗੀਓ, ਮੈਂ ਗੁਰੂ ਕੇ ਸਥਾਨ ਨੂੰ ਨਹੀਂ ਛੱਡਾਂਗਾ।
ਨਿਜ ਪ੍ਰਕਾਰ ਮਤੇ ਮੁਖ ਤੁਮ ਮੋਰੋ, ਨਿਜ ਪ੍ਰਕਾਰ
ਪ੍ਰਕਰਮ
ਪ੍ਰਕਰਮ ਤੇ ਮੁਖ ਤੁਮ ਮੋਰੋ,
ਨਿਜ ਪ੍ਰਕਰਮ ਤੇ ਮੁਖ
ਤੁਮ ਮੋਰੋ।
ਤੁਮ ਥੋੜਾ ਜਿਹੜਾ ਮੂੰਹ ਆ ਨਾ, ਮੈਂ ਆਪਣਾ ਉਦਮ ਕਰਕੇ ਮੋੜ ਦਿਆਂਗਾ ਤੁਹਾਨੂੰ, ਪਿੱਛੇ ਪਛਾੜ ਦਿਆਂਗਾ ਸਿੱਧੋ। ਮੈਂ ਇਹ ਨਹੀਂ ਸਮਝਦਾ ਵੀ ਮੈਂ ਇਕੱਲਾ ਹਾਂ, ਤੁਸੀਂ ਬਹੁਤੇ ਹੋ।
ਸ੍ਰੀ ਨਾਨਕ ਦੀ ਗੱਦੀ ਤਾਂ ਪਰ
ਤੁਹਾਨੂੰ ਪਤਾ ਇਸ ਵੇਲੇ ਗੁਰੂ ਨਾਨਕ ਦੇਵ ਜੀ ਗੱਦੀ ਦੇ ਉੱਤੇ
ਬੈਠੇ, ਗੁਰੂ ਹਰਗੋਬਿੰਦ ਜਾਂਪੁਰ,
ਉਸ ਗੱਦੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬੈਠੇ ਹਨ।
ਪੀਰੀ ਮੀਰੀ ਤਰੀ ਪ੍ਰਚੰਡ,
ਉਹਨਾਂ ਨੇ ਬੜੀ ਭਾਰੀ, ਅੱਗੇ ਤਾਂ ਪੀਰੀ ਹੋਈ ਸੀ, ਹੁਣ ਮੀਰੀ ਵੀ ਧਾਰੀ ਆ ਬੜੀ ਤਿੱਖੀ।
ਦੰਡ ਉਚਿਤ ਕੇ ਦਾਤਾ ਦੰਡ,
ਇਹੋ ਜੇ ਦੰਡ ਦੇਣ ਵਾਲੇ ਦਾਤੇ ਨੇ, ਜਿਹੜਾ ਕੋਈ ਦੰਡ ਦੇਣ ਦਾ ਝੱਲਣ ਦਾ ਅਧਿਕਾਰੀ ਆ ਨਾ ਕਸੂਰਵਾਰ, ਉਹਨੂੰ ਦੰਡ ਵੀ ਚੰਗੀ ਤਰ੍ਹਾਂ ਦਿੰਦੇ ਨੇ। ਮਹਾਰਾਜ ਤਾਂ ਹਲੇ ਬਚਨਾਂ ਨਾਲ ਹੀ ਜਿੱਤਦੇ ਸੀ ਗੁਰੂ ਨਾਨਕ ਦੇਵ ਜੀ, ਉਹ ਮੀਰੀ ਪੀਂਦੇ ਸ੍ਰੀ ਸਾਹਿਬਾਂ ਪਹਿਨਦੇ ਨੇ, ਤੁਹਾਨੂੰ ਪਤਾ। ਇਹੋ ਜਿਹੇ ਸਾਡੇ ਗੁਰੂ ਹਨ,
ਸਿਮਰੇ ਜੇ ਕਹਿ ਹਾਜ਼ਰ ਸਾਰੇ,
ਜਿੱਥੇ ਚੇਤੇ ਕਰਦੇ ਹੋ ਉੱਥੇ ਹੀ ਹਾਜ਼ਰ ਹੋ ਜਾਂਦੇ ਨੇ।
ਸਿੱਖੀ ਬੇਲ ਵਧਾਵਨ ਹਾਰੇ,
ਗੁਰਸਿੱਖੀ ਦੀ ਬੇਲ ਵਧਾਉਣ ਵਾਲੇ ਨੇ, ਵਧੀ ਬੇਲ ਬਹੁਤ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ, ਤੇ ਉਹ ਧਰਮ ਦੀ ਕਲਾ ਨੂੰ ਵਧਾਉਣ ਗਏ।
ਐਸੇ ਗੁਰ ਪੂਰਨ ਸਮਰੱਥ,
ਇਹੋ ਜੇ ਪੂਰਨ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਪੂਰਨ ਗੁਰੂ ਸ਼ਕਤੀ ਵਾਲੇ ਹਨ।
ਸਿਰ ਮੇਰੇ ਪਰ ਤਿਨ ਕੋ ਹੱਥ,
ਮੈਂ ਡਰਨਾ ਨੀ ਸਿੱਧੋ ਜੋਗੀਓ ਕੰਨ ਪਾਟਿਓ, ਉਹਨਾਂ ਦਾ ਮੇਰੇ ਸਿਰ ਤੇ ਹੱਥ ਹੈ, ਭਰੋਸਾ ਰੱਖਿਆ ਖਾਲਸਾ ਜੀ ਅਲਮਸਤ ਸਾਧੂ ਨੇ।
ਕਰੇ ਸਹਾਏ ਆਣ ਤਤਕਾਲ,
ਮੇਰੀ ਆ ਕੇ ਇੱਥੇ ਸਹਾਇਤਾ ਕਰਨਗੇ।
ਲਖੋ ਕਾਂਕੀ ਨੈ ਇਸ ਹਾਲ,
ਮੈਨੂੰ ਕਦੇ ਉਹ ਨਾ ਸਮਝਿਓ ਵੀ ਕੱਲਾ ਹਾਂ ਮੈਂ।
ਸੁਣ ਕੰਨ ਪਾਟੇ ਜੋਗੀ ਬ੍ਰਿੰਦ,
ਜਿੰਨੇ ਕੰਨ ਪੜਵਾਉਣ ਵਾਲੇ ਮੁੰਦਰਾਂ ਪਾਉਣ ਵਾਲੇ ਸਤਸੰਗ ਜੀ ਜੋਗੀ ਸੀ, ਸੁਣ ਕੇ
ਉੱਠੇ ਤੁਰਤ ਰਿਸਤਾਰ ਬੁਲੰਦ,
ਗੁੱਸਾ ਧਾਰਿਆ ਖਾਲਸਾ ਜੀ ਛੇਤੀ ਜਣੇ ਸਾਰੇ ਉੱਠ ਗਏ।
ਦੇਖੇ ਤੋਰ ਗੁਰੂ ਕਿਆ ਕਰੇ,
ਕਹਿੰਦਾ ਦੇਖਦੇ ਆ ਤੇਰਾ ਗੁਰੂ ਕੀ ਕਰੂਗਾ ਸਾਨੂੰ।
ਇਸ ਪੀਪਰ ਕੋ ਹਮ ਪਰ ਹਰੇ,
ਆ ਪੀਪਰ ਨੂੰ ਹੁਣੇ ਹੀ ਸਾੜ ਦਿੰਨੇ ਆ ਕਹਿੰਦੇ ਅਸੀਂ।
ਯਹੀ ਚਨੈ ਤੂੰ ਬਹੁਤ ਬਤਾਵੇਂ,
ਜਿਹੜੇ ਤੂੰ ਚੰਨ ਦੱਸਦਾ ਅਸੀਂ ਨਿਸ਼ਾਨੀਆਂ ਹੀ ਉਡਾ ਦਿੰਨੇ ਆ, ਰੀਟਾ ਪੱਟ ਦਿਆਂਗੇ, ਆ ਪਿੱਪਲ ਨੂੰ ਸਾੜ ਦਿੰਦੇ ਹਾਂ।
ਜਾਂ ਕੋ ਖੋਜ ਰਹਿਣ ਨਹੀਂ ਪਾਵੇ,
ਇਹਨਾਂ ਦੀ ਖੋਜ ਵੀ ਮੂਲ ਵੀ ਨਹੀਂ ਰਹਿਣ ਦੇਵਾਂਗੇ ਇੱਥੇ ਤੇਰੀਆਂ ਨਿਸ਼ਾਨੀਆਂ।
ਈਦਨ ਅਗਨ ਲਈਏ ਸਭ ਆਏ,
ਇਕੱਠੇ ਹੋ ਕੇ ਖਾਲਸਾ ਜੀ ਲੱਕੜਾਂ, ਜੰਗਲ ਆ ਬੜਾ ਭਾਰੀ, ਉੱਥੇ ਜੰਗਲ ਚੋਂ ਲੱਕੜਾਂ ਲੈ ਆਏ ਸੁੱਕੀਆਂ, ਨਾਲੇ ਅੱਗ ਪ੍ਰਗਟ ਕਰ ਲਈ, ਕਹਿੰਦੇ ਆਲੇ ਦੁਆਲੇ ਪਿੱਪਲ ਦੇ ਰੱਖ ਕੇ ਫੂਕ ਦਿਓ।
ਤਰਚੋਂ ਦਿਸਮੈ ਕਰ ਸਮਦਾਏ,
ਚਾਰ ਸਪੇਰੇ ਲੱਕੜਾਂ ਦੇ ਢੇਰ ਲਾ ਕੇ ਖਾਲਸਾ ਜੀ ਅੱਗ ਕਿਉਂ ਨਾ ਲਾਤੀ ਇਹਨਾਂ ਨੇ,
ਯਾਰ ਦਿਓ ਪੀਪਰ ਮਤ ਮੰਦ।
ਖਾਲਸਾ ਜੀ ਆਖੋ ਵਾਹਿਗੁਰੂ, ਉਹ ਪੱਤੇ ਪੱਤੇ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੇ ਪੰਜੇ ਦੀ ਨਿਸ਼ਾਨੀ ਸੀ, ਉਹ ਪਾਪੀਆਂ ਨੇ ਖਾਲਸਾ ਜੀ ਪਿੱਪਲ ਸਾੜ ਦਿੱਤਾ। ਇਹਦੇ ਕੋਲ ਜ਼ੋਰ ਕੀ ਸੀ? ਅਰਦਾਸ ਹੀ ਸੀ ਨਾ। ਫਿਰ ਇਹਨੇ ਸਤ ਸੰਗਤ ਜੀ ਆਹਾਰ ਖਾਣਾ ਪੀਣਾ ਭੁਲਾ ਕੇ ਰਾਤ ਦਿਨ ਸੌਣਾ ਬਣਾ ਚੇਤੇ ਕੀਤਾ, ਹੇ ਗੁਰੂ ਨਾਨਕ ਦੇਵ ਜੀ ਆਪ ਛੇਵੀਂ ਜੋਤ ਵਿੱਚ ਵਰਤ ਰਹੇ ਹੋ, ਕਿਰਪਾ ਕਰੋ ਮਹਾਰਾਜ, ਹਾਜ਼ਰ ਨਾਜ਼ਰ ਹੋ, ਦੂਰੋਂ ਤਾਂ ਕਿਤੇ ਆਉਣਾ ਨਹੀਂ, ਮੈਨੂੰ ਅੰਨੇ ਨੂੰ ਤੁਸੀਂ ਦਿਸ ਨਹੀਂ ਰਹੇ, ਕਿਰਪਾ ਕਰਕੇ ਅੰਗ ਸੰਗ ਹੋ ਕੇ ਸਹਾਇਤਾ ਕਰੋ। ਸੋ ਖਾਲਸਾ ਜੀ ਆਪ ਜੀ ਨੇ ਉੱਥੇ ਇਸ ਕਰਕੇ ਪਹੁੰਚਣਾ ਹੈ, ਜਦੋਂ ਸਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਇੱਥੇ ਗਏ ਨੇ, ਗੋਰਖ ਮਥਾ ਕਰਕੇ ਥਾਂ ਮਸ਼ਹੂਰ ਸੀ, ਸਿੱਧਾਂ ਨਾਲ ਚਰਚਾ ਹੋਈ, ਬਹੁਤ ਸਾਰੇ ਉੱਤਰ ਪ੍ਰਸ਼ਨ ਹੋਏ, ਇਹ ਕਹਿਣ ਲੱਗੇ ਜੇ ਸ਼ਕਤੀ ਆ ਜੀ ਅਸੀਂ ਬੁੱਢੇ ਹਾਂ, ਸਾਨੂੰ ਭੋਜਨ ਛਕਾਓ। ਮਹਾਰਾਜ ਕਹਿਣ ਲੱਗੇ ਅੱਛਾ। ਉਸੇ ਵੇਲੇ ਸਤਸੰਗ ਜੀ ਕੱਟ ਖੂਹ ਜਾ ਖੂਹ ਆ, ਉੱਥੇ ਸੰਗਤਾਂ ਦਰਸ਼ਨ ਕਰਦੀਆਂ, ਮਹਾਰਾਜ ਨੇ ਵਰਸ਼ਾ ਰੱਖ ਦਿੱਤਾ, ਵਿੱਚੋਂ ਦੁੱਧ ਕੱਢ ਕੇ ਪਿਆਇਆ, ਕਹਿੰਦੇ ਲਓ ਤੁਸੀਂ ਦੁੱਧ ਪੀ ਲਓ। ਇਸੇ ਤਰ੍ਹਾਂ ਸਤਸੰਗ ਜੀ ਕਹਿੰਦੇ ਇਸ਼ਨਾਨ ਕਰਨ ਜਾਣਾ, ਅਸੀਂ ਬੁੜੇ ਹਾਂ, ਤੁਰਿਆ ਨਹੀਂ ਜਾਂਦਾ, ਗੰਗਾ ਮੰਗਵਾਓ। ਮਹਾਰਾਜ ਕਹਿੰਦੇ ਮਰਦਾਨਿਆਂ ਜਾ ਭਾਈ ਗੰਗਾ ਲਿਆ, ਗੰਗਾ ਨੂੰ ਕਹੀ ਬਈ ਮੇਰੇ ਗੁਰੂ ਗੁਰੂ ਨਾਨਕ ਤਪਾ ਜੀ ਗੰਗਾ ਤੈਨੂੰ ਬੁਲਾਉਂਦੇ ਨੇ, ਆ ਜਾ ਇਸ਼ਨਾਨ ਕਰਨਾ, ਉੱਥੇ ਬਿਰਧ ਹੋ ਨੇ ਸਿੱਧ, ਉਹਨਾਂ ਨੂੰ ਔਖਾ ਹੈ, ਪਿੱਛੇ ਨੂੰ ਨਾ ਦੇਖੀ, ਸੋਟੀ ਲਾ ਕਰਕੇ ਨਾ ਘਨੀਸ ਦਾ ਤੁਰਿਆ। ਵਰਦਾਨਾ ਗਿਆ ਖਾਲਸਾ ਜੀ ਗੰਗਾ ਨੂੰ ਲਾ ਕੇ ਛੁਹਾ ਕੇ ਸੋਟੀ, ਕਹਿੰਦਾ ਗੰਗਾ ਗੁਰੂ ਨਾਨਕ ਦੇਵ ਜੀ ਬੁਲਾਉਂਦੇ ਆ ਤੈਨੂੰ। ਘਸੀਟੀ ਆਇਆ ਮਗਰੇ ਹੀ ਚੱਲ ਪਈ ਸਤਸੰਗ ਜੀ ਗੰਗਾ ਦਾ ਪ੍ਰਵਾਹ, ਜਦ ਸਾਹਮਣੇ ਦਿਸਣ ਲੱਗ ਗਏ ਵੀ ਮਹਾਰਾਜ ਤਾਂ ਨੇੜੇ ਆ ਗਏ, ਦੇਖਦਾ ਵੀ ਆਉਂਦੀ ਵੀ ਆ ਕੋਈ ਘਸੀਟੀ, ਆਉਣਾ ਮੈਂ ਸੋਟੀ। ਜਦ ਦੇਖਿਆ ਪਿੱਛੇ ਸਤਸੰਗ ਜੀ ਗੰਗਾ ਦਾ ਪ੍ਰਵਾਹ ਪਾਣੀ ਦੇ ਆਵੇ ਲਹਿਰਾਂ ਚ ਬਣਿਆ, ਉਸੇ ਵੇਲੇ ਸਤਸੰਗ ਜੀ ਹੈਰਾਨ ਹੋ ਗਿਆ, ਫਿਰ ਸੋਟੀ ਨਾ ਘਸੀਟਣ ਲੱਗਾ, ਫਿਰ ਆਵੇ ਹੀ ਨਾ, ਉੱਥੇ ਹੀ ਰਹਿ ਗਿਆ, ਆ ਗਿਆ। ਮਹਾਰਾਜ ਕਹਿੰਦੇ ਲਿਆਇਆ ਨੀ ਵਰਦਾਨੇ ਗੰਗਾ? ਕਹਿੰਦੇ ਮਹਾਰਾਜ ਤੁਹਾਡਾ ਹੁਕਮ ਮੈਂ ਮੰਨਿਆ ਵੀ, ਵਿੱਚੋਂ ਮਹਾਰਾਜ ਮੰਨਿਆ ਵੀ ਨਹੀਂ। ਕਹਿੰਦੇ ਕੀ? ਕਹਿੰਦੇ ਮਹਾਰਾਜ ਤੁਸੀਂ ਕਿਹਾ ਸੀ ਪਿੱਛੇ ਨੂੰ ਨਾ ਦੇਖੀ, ਗੰਗਾ ਤਾਂ ਆਉਂਦੀ ਸੀ, ਮੈਂ ਕਿਹਾ ਆਉਂਦੀ ਵੀ ਆ, ਦੇਖ ਵੀ ਲਵਾਂ, ਜਾਂ ਪਿੱਛੇ ਦੇਖੀ ਮਹਾਰਾ ਉੱਥੇ ਹੀ ਖੜ ਗਈ, ਹੁਣ ਨਹੀਂ ਗਾਹਾਂ ਆਉਂਦੀ। ਮਹਾਰਾਜ ਕਹਿੰਦੇ ਸਿੱਧੋ ਆ ਸਾਡੇ ਤਾਂ ਭਾਈ ਸਿੱਖ ਨੇ ਉੱਥੇ ਤੱਕ ਲਿਆਂਦੀ, ਉਹ ਸਾਹਮਣੇ ਦੀਂਦੀ ਹੈ, ਹੁਣ ਜੇ ਤੁਸੀਂ ਬਹੁਤੇ ਬੁੜੇ ਹੋ ਉੱਥੇ ਤੱਕ ਵੀ ਨਹੀਂ ਤੁਰਿਆ ਜਾਂਦਾ ਤਾਂ ਤੁਸੀਂ ਲੈ ਖਿੱਚ ਲਓ। ਹੁਣ ਸਿੱਧਾਂ ਨੇ ਕੀ ਖਿੱਚਣੀ ਸੀ? ਖਾਲਸਾ ਸੰਗਤ ਜੀ ਕਹਿੰਦੇ ਚੰਗਾ ਕਰੋ ਇਸ਼ਨਾਨ, ਫਿਰ ਹੁਣ ਉੱਥੇ ਗੰਗਾ ਕਿਹੜਾ ਦੂਰ ਹੈ, ਦੋ ਕੁ ਫਰਲਾਂਗ ਤੇ ਸਾਹਮਣੇ ਸਤਸੰਗ ਜੀ ਗੰਗਾ ਦਾ ਪ੍ਰਵਾਹ ਹੈ। ਇਸੇ ਤਰ੍ਹਾਂ ਸਤਸੰਗਤ ਜੀ ਸਿੱਧਾਂ ਨਾਲ ਚਰਚਾ ਕਰਦੇ ਹਾਂ, ਇਹਨਾਂ ਨੇ ਸਤਸੰਗਤ ਜੀ ਬੇਈਮਾਨੀ ਦੇ ਨਾਲ ਇੱਕ ਭੋਰਾ ਪੱਟ ਕੇ ਨਾ ਵਿੱਚ ਬੱਚਾ ਬਿਠਾ ਦਿੱਤਾ ਕਿ ਜਦੋਂ ਅਸੀਂ ਹਾਕ ਮਾਰਾਂਗੇ ਨਾ ਤੂੰ ਕਹੀਂ ਧਰਤੀ ਦੇ ਥਾਂ ਬੋਲੀ, ਮੈਂ ਸਿੱਧਾਂ ਦੀ ਧਰਤੀ ਹਾਂ। ਉੱਧਰ ਚਾਚਾ ਕਰਨ ਲੱਗ ਗਏ, ਦੂਜੇ ਦਿਨ ਕਹਿੰਦੇ ਜੀ ਇਹ ਸਾਰੀ ਧਰਤੀ ਸਿੱਧਾਂ ਦੀ ਹੈ। ਮਹਾਰਾਜ ਕਹਿੰਦੇ ਨਾ ਭਾਈ, ਧਰਤੀ ਤਾਂ ਸਾਰੀ ਪਰਮੇਸ਼ਰ ਦੀ ਹੈ। ਕਹਿੰਦੇ ਨਾ ਜੀ, ਤੁਸੀਂ ਬੁਲਾ ਕੇ ਦੇਖ ਲਓ, ਨਹੀਂ ਤੁਸੀਂ ਬੁਲਾਓ ਧਰਤੀ ਨੂੰ, ਨਹੀਂ ਅਸੀਂ ਬੁਲਾਉਂਦੇ ਹਾਂ। ਮਹਾਰਾਜ ਕਹਿੰਦੇ ਭਾਈ ਤੁਸੀਂ ਉਹੀ ਬੁਲਾ ਲਓ ਧਰਤੀ ਨੂੰ। ਉਸ ਵੇਲੇ ਸਿੱਧ ਬੋਲਦੇ ਆ, ਧਰਤੀ ਬੋਲ, ਧਰਤੀ ਤੂੰ ਕੀ ਦਈ ਹੈ? ਉਹ ਮੁੰਡਾ ਥੱਲਿਓ ਬੋਲਦਾ ਮੈਂ ਸਿੱਧਾਂ ਦੀ ਹਾਂ। ਮਹਾਰਾਜ ਚੁੱਪ ਕਰ ਗਏ। ਕਹਿੰਦੇ ਭਾਈ ਫੇਰ ਬੁਲਾਇਓ ਤਾਂ। ਫਿਰ ਉਹ ਮੁੰਡਾ ਕਹਿੰਦਾ ਮੈਂ ਤੈਨੂੰ ਧਰਤੀ ਸਿੱਧਾਂ ਦੀ ਹੈ। ਸਤਿਗੁਰੂ ਜੀ ਕਹਿੰਦੇ ਚੰਗਾ, ਹੁਣ ਤੀਜਾ ਬਚਨ ਆ ਫੇਰ ਬੁਲਾਓ। ਜਦੋਂ ਉਹਨਾਂ ਨੇ ਕਿਹਾ ਸਤਸੰਗਤ ਜੀ ਧਰਤੀ ਤੂੰ ਕੀ ਦਈ ਹੈ? ਮਹਾਰਾਜ ਕਹਿੰਦੇ ਹਰੇ ਬੋਲਣ ਜੋਗਾ ਹੀ ਹੈ। ਐਂ ਕਹਿਣ ਦੀ ਦੇਰ ਸੀ, ਆਵਾਜ਼ ਨਹੀਂ ਨਿਕਲੀ ਜਦੇ ਸਤਸੰਗ ਜੀ ਬੱਚਾ ਮਰ ਗਿਆ। ਕਹਿੰਦੇ ਬੁਲਾਓ ਤਾਂ ਭਾਈ ਧਰਤੀ ਕਿਹਦੀ ਹੈ ਦੇਖੋ ਤਾਂ। ਖਾਲਸਾ ਜੀ ਬੋਲੀ ਨਾ, ਬੋਲਣਾ ਕਿਹਨੇ ਸੀ? ਬੜੇ ਸ਼ਰਮਿੰਦੇ ਹੋਏ। ਕਹਿੰਦੇ ਭਾਈ ਧਰਤੀ ਤਾਂ ਪਰਮੇਸ਼ਰ ਦੀ ਹੈ, ਵਾਹਿਗੁਰੂ ਨੇ ਰਚੀ ਹੈ, ਈਰਖਾ ਵਾਸਤੇ ਨਹੀਂ ਰਚੀ, ਇਹ ਭਉ ਭਗਤੀ ਵਾਸਤੇ ਰਚੀ ਹੈ। ਕਬੀਰ ਧਰਤੀ ਸਾਧਕੀ ਤਸਕਰ ਬੈਸੇ ਗਾਹੇ, ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹੇ। ਮਿਹਰ ਨਾ ਕਰੋ, ਸਾਰੀ ਧਰਤੀ ਸਾਧਦੀ ਹੋਈ ਹੈ। ਸੋ ਰਾਜੇ ਮਿਹਰ ਕਰਦੇ ਦੁੱਖ ਨਾ ਦੁੱਖ ਭਰਦੇ, ਸਾਧੂ ਮਿਹਰ ਨਹੀਂ ਕਰਦੇ ਸੁੱਖ ਲੈਂਦੇ। ਧਰਤੀ ਤੰਗ ਨੀ, ਸਾਧ ਨੰਗ ਨੀ। ਸੋ ਖਾਲਸਾ ਜੀ ਫਿਰ ਪਛਤਾਏ ਵੀ ਸਾਡੇ ਤਾਂ ਬੱਚਾ ਹੀ ਮਾਰ ਬੈਠੇ ਆਪਣਾ ਚੇਲਾ ਹੀ। ਫਿਰ ਕੱਢ ਕੇ ਲਿਆਏ, ਕਹਿੰਦੇ ਮਹਾਰਾਜ ਸਾਡੀ ਗਲਤੀ ਹੋ ਗਈ, ਕਿਰਪਾ ਕਰੋ। ਮਹਾਰਾਜ ਕਹਿੰਦੇ ਚੰਗਾ ਫਿਰ ਵਾਹਿਗੁਰੂ ਕਹੋ। ਉਸ ਵੇਲੇ ਸੁਰਜੀਤ ਕਰ ਦਿੱਤਾ ਸੀ ਬੱਚਾ। ਇਹ ਨਾਨਕ ਮਤੇ ਸਤਸੰਗਤ ਜੀ ਜਦੋਂ ਪਹੁੰਚੇ ਨੇ, ਇਹ ਇਹਨਾਂ ਨੇ ਸ਼ਕਤੀ ਦੇ ਨਾਲ ਅਹੀ ਜੀ ਹਨੇਰੀ ਬਗਾਈ। ਜਿਹੜੇ ਪਿੱਪਲ ਥੱਲੇ ਬੈਠੇ ਸੀ, ਸਤਿਗੁਰੂ ਜੀ ਨੇ ਸਤਸੰਗ ਪਿੱਪਲੇ ਸਿੱਧ ਸ਼ਕਤੀ ਨਾਲ ਤਾਹਾਂ ਨੂੰ ਉਡਾਉਣ ਲੱਗੇ। ਜਿਸ ਵੇਲੇ ਜੜ੍ਹਾਂ ਤਾਹਾਂ ਨਿਕਲੀਆਂ, ਮਹਾਰਾਜ ਕਹਿੰਦੇ ਪਿੱਪਲ ਨੂੰ, ਭਾਈ ਤੇਰਾ ਸੀ ਕੀ ਵਿਗਾੜਿਆ, ਠਹਿਰ ਠਹਿਰ ਇੱਥੇ। ਉੱਥੇ ਹੀ ਠਹਿਰ ਗਿਆ ਸਤਸੰਗ। ਜਿੰਨੀਆਂ ਜੜ੍ਹਾਂ ਤਾਹਾਂ ਸੀਗੀਆਂ ਉਨੀ ਉੱਥੇ ਹੀ ਰਹਿ ਗਈਆਂ, ਉਦੋਂ ਬਾਅਦ ਨਹੀਂ ਉੱਡਿਆ ਹੈ। ਉਹ ਪੰਜਾ ਉਧ ਨੂੰ ਕਰਨੇ ਮਾਤਰ ਸੀ ਸਤਸੰਗਤ ਜੀ, ਇਕੱਲੇ ਇਕੱਲੇ ਪੱਤੇ 'ਤੇ ਪੰਜੇ ਦਾ ਨਿਸ਼ਾਨ ਸੀ। ਇਹ ਸਿੱਧਾਂ ਨੇ ਦੇਖ ਲਓ ਸਾਖੀ ਆਈ ਹੈ, ਯੋਗੀਆਂ ਨੇ ਸਤਸੰਗਤ ਜੀ ਅਲਮਸਤ ਦੇ ਨਾਲ ਸਾਧੂ ਨਾਲ ਈਰਖਾ ਕਰਕੇ ਇਹ ਪਿੱਪਲ ਸਤਸੰਗ ਜੀ ਇਰਦ ਗਿਰਦ ਸਾੜ ਦਿੱਤਾ ਸੀ। ਜਦੋਂ ਹੁਣ ਛੇਵੇਂ ਪਾਤਸ਼ਾਹ ਨੇ ਉੱਥੇ ਪਹੁੰਚਣਾ ਹੈ, ਆਪ ਨੇ ਸਤਸੰਗਤ ਜੀ ਸੁਰਾਖ ਦੇ ਉੱਤੇ ਕੇਸਰ ਦੇ ਸਤਸੰਗ ਜੀ ਘੋਲ ਕੇ ਨਾ ਕੁੰਭ ਦੇ ਵਿੱਚ ਜਲ ਦੇ ਅੰਮ੍ਰਿਤ ਵਿੱਚ ਅਲਮਸਤ ਸਾਧ ਨੂੰ ਕਹਿਣਾ, ਲੈ ਭਾਈ ਤੂੰ ਬਰਾਗ ਨਾ ਕਰ, ਕਰ ਲਾ ਇਹਨੂੰ ਸੁਰਜੀਤ। ਦੁਬਾਰਾ ਸਤਸੰਗ ਜੀ ਪਾਣੀ ਛਿੜਕਣ ਤੇ ਅੰਮ੍ਰਿਤ ਫਿਰ ਇਹ ਪਿੱਪਲ ਹਰਾ, ਹੁਣ ਸੰਗਤਾਂ ਦਰਸ਼ਨ ਕਰਦੀਆਂ, ਹੁਣ ਵੀ ਪੁਰਾਣਾ ਹੋਇਆ ਸਤਸੰਗ ਜੀ, ਉਹ ਨਿਸ਼ਾਨੀ ਹੈ। ਕਹਿੰਦਾ ਮਹਾਰਾਜ ਪੰਜੇ ਦਾ ਨਿਸ਼ਾਨ ਹੈ ਨਹੀਂ ਗਾ ਪਿੱਪਲ ਦੇ ਪੱਤਿਆਂ ਤੇ। ਸਤਿਗੁਰੂ ਜੀ ਕਹਿੰਦੇ ਹੇ ਸੰਤ ਜੀ, ਹੁਣ ਇਹਦੇ 'ਤੇ ਕੇਸਰ ਦੇ ਛਿੱਟੇ ਹੋਇਆ ਕਰਨਗੇ। ਹੁਣ ਖਾਲਸਾ ਜੀ ਉਹ ਪਿੱਪਲ ਦੇ ਜਿਹੜੇ ਪੱਤੇ ਨੇ ਉਹਨਾਂ ਦੇ ਲਾਲ ਲਾਲ ਕੇਸਰ ਦੇ ਛਿੱਟਿਆਂ ਦੇ ਨਿਸ਼ਾਨ ਇਸ ਤਰ੍ਹਾਂ ਪ੍ਰਤੀਤ ਹੁੰਦੇ ਨੇ ਜੇ ਦਰਸ਼ਨ ਕਰੀਏ। ਉਹੇ ਜਿਹੇ ਸਥਾਨ 'ਤੇ ਸਤਸੰਗਤ ਜੀ, ਆਪ ਜੀ ਦੀ ਖਿੱਚ ਹੋ ਰਹੀ ਹੈ, ਭਗਤੀ ਕਰ ਰਿਹਾ, ਯਾਦ ਕਰ ਰਿਹਾ ਅਲਮਸਤ ਸਾਧੂ।
ਤਬ ਬੋਲਿਓ ਅਲਮਸਤ ਬੁਲੰਦ,
ਉਸ ਵੇਲੇ ਅਲਮਸਤ ਸਾਧੂ ਬੋਲਿਆ,
ਅੱਗੇ ਸਿੱਧ ਗੋਰਖ ਜਿਤ ਹੋਏ।
ਕਹਿਣ ਲੱਗੇ ਅੱਗੇ ਜਿਹੜਾ ਗੋਰਖ ਨਾਥ ਸੀ ਤੁਹਾਡੇ ਸਿੱਧਾਂ ਦੇ ਸਮੇਤ,
ਲੱਗੇ ਉਡਾਉਣ ਚਲ ਦਲ ਸੋਏ।
ਇਹ ਸਿੱਧ ਯੋਗੀ ਓ ਤੁਹਾਨੂੰ ਪਤਾ, ਉਦੋਂ ਇਹ ਪਿੱਪਲ ਨੂੰ ਉਡਾਉਣ ਲੱਗੇ ਸੀ ਤੁਹਾਡੇ ਗੋਰਖ ਨਾਥ ਹੁਣੀ।
ਸ੍ਰੀ ਨਾਨਕ ਨਿਜ ਕਰਤੇ ਗਏ,
ਗੁਰੂ ਨਾਨਕ ਦੇਵ ਜੀ ਨੇ ਹੱਥ ਨਾਲ ਪਕੜ ਲਿਆ ਸੀ ਪਿੱਪਲ।
ਸਿਧਾਰੇ ਇਸਥਿਰ ਹੀ ਰਹਿਓ,
ਇਸ ਥਾਂ ਤੇ ਸਿੱਧਾਂ ਦੀ ਹਾਰ ਹੋਈ ਸੀ, ਪਿੱਪਲ ਉੱਥੇ ਚੱਲ ਹੋ ਰਿਹਾ।
ਆਪ ਵੀ ਸਤਿਗੁਰ ਬਣੇ ਸਹਾਈ,
ਜਿਵੇਂ ਉਦੋਂ ਸਹਾਇਕ ਸੀ ਗੁਰੂ ਨਾਨਕ ਦੇਵ ਜੀ ਇਸ ਧਰਤੀ ਦੇ ਉੱਤੇ, ਅੱਜ ਵੀ ਗੁਰੂ ਸਾਹਿਬ ਸਹਾਇਕ ਨੇ ਮੇਰੇ।
ਸਕਲ ਥਾਨ ਮੈਂ ਲਿਉ ਛਟਾਈ,
ਸਾਰੇ ਥਾਵਾਂ ਤੇ ਲੋਕ ਪ੍ਰਲੋਕ ਚ ਆਪਣੇ ਸੇਵਕ ਨੂੰ ਛਡਾਉਣ ਵਾਲੇ ਨੇ।
ਕਰੋ ਅਵਗਿਆ ਤਸ ਫਲ ਪਾਵੋ,
ਚੰਗਾ ਤੁਸੀਂ ਨਿਰਾਦਰ ਕਰ ਰਹੇ ਹੋ ਪਿੱਪਲ ਦਾ, ਉਹੋ ਜਿਹਾ ਫਲ ਪਾਵੋਗੇ।
ਆਪਣ ਅਖਾਰ ਜੜਾਂ ਪਛਤਾਵੋ,
ਇਹ ਪਿੱਪਲ ਨਹੀਂ ਸਾੜ ਰਹੇ ਤੁਸੀਂ, ਆਪਣੀਆਂ ਜੜਾਂ ਖੇਡ ਰਹੇ ਹੋ, ਇੱਥੇ ਤੁਹਾਡਾ ਤੁਖਮ ਵੀ ਨਹੀਂ ਰਹੇਗਾ, ਪਛਤਾਵੋਗੇ।
ਇਮ ਉਤਪਾਤ ਕਰਿਓ ਜੋਗੀਨ,
ਕਿਉਂ ਖਾਲਸਾ ਜੀ ਜੋਗੀਆਂ ਨੇ ਇਕੱਠੇ ਹੋ ਕਰਕੇ ਲੱਕੜਾਂ ਲੈ ਕੇ ਅੱਗ ਲੈ ਕੇ ਬੜਾ ਭਾਰੀ ਪਾਪ ਕੀਤਾ, ਪਿੱਪਲ ਸਾੜ ਦਿੱਤਾ।
ਰਿਪ ਗਨ ਆਪ ਕਾਕੀ ਚੀਨ,
ਆਪ ਸਤਸੰਗਤ ਜੀ ਸਿੱਖ ਨੇ ਅਲਮਸਤ ਸਾਧੂ ਨੇ ਬੈਰੀ ਬਹੁਤੇ ਸਮਝ ਕੇ, ਜਿੰਨੇ ਸਿੱਧ ਜੋਗੀ ਕੰਨ ਪਾਟੇ ਸੀ, ਆਪ ਕੱਲਾ ਸਮਝ ਕੇ
ਲੱਗਿਓ ਅਰਾਧਨ ਤਪ ਕਰ ਬ੍ਰਿੰਦ,
ਤਪ ਕਰਕੇ ਗੁਰ ਸੇਵਾ ਤਪਾਂ ਸਿਰ ਤਪ ਸਾਰ, ਸਭ ਤੋਂ ਵੱਡਾ ਸੇਵਾ ਤਾਂ ਸਤਸੰਗ ਜੀ ਤਪ ਹੈ, ਸੇਵਾ ਕਰ ਰਿਹਾ ਸੀ, ਅਰਾਧਨ ਲੱਗ ਗਿਆ ਮਹਾਰਾਜ ਨੂੰ।
ਬੇਨਤੀ ਨਿਤ ਪ੍ਰਤ ਕਰਤ ਬੁਲੰਦ,
ਰੋਜ਼ ਬੇਨਤੀਆਂ ਕਰਦਾ ਅੱਠੇ ਪਹਿਰ।
ਸ੍ਰੀ ਹਰਗੋਬਿੰਦ ਬਣੋ ਸਹਾਇਕ,
ਹੇ ਗੁਰੂ ਹਰਗੋਬਿੰਦ ਸਾਹਿਬ ਜੀ ਆਓ, ਸਹਾਇਤਾ ਕਰੋ ਮੇਰੀ।
ਰਸ਼ੋ ਆਪ ਸਿੱਖ ਕੀ ਲਾਇਕ,
ਮਹਾਰਾਜ ਥਾਂ ਥਾਂ ਤੇ ਸਿੱਖਾਂ ਦੀ ਸਹਾਇਤਾ ਕਰਦੇ ਹੋ।
ਸਰਬ ਘਟਨ ਕੋ ਅੰਤਰਜਾਮੀ,
ਸਾਰਿਆਂ ਦਿਨਾਂ ਦੇ ਜਾਣਨ ਵਾਲੇ ਅੰਤਰਜਾਮੀ ਹੋ।
ਦਾਤਾ ਸਭ ਜੀਵਨ ਕੋ ਸਵਾਮੀ,
ਸਾਰਿਆਂ ਸੱਚੇ ਪਾਤਸ਼ਾਹ ਜੀਵਾਂ ਨੂੰ ਦਾਨ ਦੇਣ ਵਾਲੇ ਦਾਤੇ ਹੋ।
ਪਰੀ ਭੀਰ ਸਿਮਰਨ ਔਰ ਕਰਤਾ,
ਇਹ ਸੱਚੇ ਪਾਤਸ਼ਾਹ ਮੈਂ ਵਿਪਤਾ ਪੈ ਗਈ, ਮੈਂ ਤੁਹਾਨੂੰ ਚੇਤੇ ਕਰ ਰਿਹਾ।
ਹਿਰਦੇ ਭਰੋਸਾ ਰਾਵਰ ਧਰਤਾ,
ਆਪ ਜੀ ਦੇ ਚਰਨਾਂ ਦਾ ਭਰੋਸਾ ਅੱਜ ਮੈਂ ਪ੍ਰਦੇਸ਼ ਵਿੱਚ ਬੈਠਾ ਧਾਰ ਰਿਹਾ।
ਬਹੁ ਮਿਲ ਬਲ ਕੀਨ ਸੋ ਜੋਗੀਨ,
ਹੇ ਮਹਾਰਾਜ ਇਹ ਕੰਨ ਪਾਟੇ ਜੋਗੀਆਂ ਨੇ, ਈਰਖਾ ਆਪਣੇ ਬਲ ਦੇ ਨਾਲ ਬਹੁਤਿਆਂ ਨੇ ਮਿਲ ਕੇ ਕੀਤੀ ਆ ਮੇਰੇ ਨਾਲ।
ਸ੍ਰੀ ਨਾਨਕ ਥਲ ਲੀਨ ਸਸ਼ੀਨ,
ਗੁਰੂ ਨਾਨਕ ਦੇਵ ਜੀ ਵਾਲਾ ਸਥਾਨ ਮੇਰੇ ਕੋਲ ਖੋ ਲਿਆ, ਧੱਕੇ ਮਾਰ ਕੇ ਮੈਨੂੰ ਪਰੇ ਕਰ ਦਿੱਤਾ।
ਦੇਸ਼ ਦੂਰ ਰਾਵਣ ਕੋ ਅਹੇ,
ਮਹਾਰਾਜ ਜੀ ਇਹ ਦੇਸ਼ ਦੂਰ ਹੈ, ਯੂਪੀ ਦਾ ਇਲਾਕਾ,
ਬਿਨ ਆਏ ਇਹ ਥਾਨ ਨਾ ਰਹੇ।
ਆਪ ਜੀ ਦੇ ਆਚਰਨ ਪਾਇਆ ਮੇਰਾ ਮਹਾਰਾਜ, ਇਹ ਨਿਸ਼ਾਨੀਆਂ ਨੀ ਰਹਿਣੀਆਂ, ਇਹ ਜੋਗੀ ਗੁਆ ਦੇਣਗੇ ਗੁਰੂ ਨਾਨਕ ਦੇਵ ਦੀਆਂ ਨਿਸ਼ਾਨੀਆਂ।
ਬਿਰਦ ਆਪ ਕੋ ਹੋਵਤ ਹੀ,
ਆਪ ਜੀ ਦਾ ਮਹਾਰਾਜ ਇਸ ਵੇਲੇ ਜਿਹੜਾ ਬਿਰਦ ਕੀ ਹੈ, ਸੰਕਟ ਹਰਨ ਪਤਤ ਪਾਵਨ ਭਗਤ ਬਛਲ, ਇਹ ਤੁਹਾਡਾ ਬਿਰਦ ਪਿੱਛੇ ਹਟਦਾ ਜਾਂਦਾ ਹੈ ਕਿ ਜਿੱਥੇ ਕੋਈ ਚੇਤੇ ਕਰੇ ਸਿੱਖ ਉੱਥੇ ਹਾਜ਼ਰ ਹੋ ਕੇ ਸਹਾਇਤਾ ਕਰਨੀ। ਅੱਜ ਮਹਾਰਾਜ ਦੇਰ ਕਿਉਂ ਲਾਈ ਹੈ?
ਤਰੇ ਦਾਸ ਵਿਸਵਾਸ ਸੋ ਪੀਨ,
ਮੈਂ ਮਹਾਰਾਜ ਤੁਹਾਡੇ ਘਰ ਦਾ ਦਾਸ ਹਾਂ, ਤੁਹਾਡੇ ਪੁੱਤਰ ਦਾ ਵੀ ਅੱਗੇ ਸੇਵਕ ਹਾਂ ਬਾਬਾ ਗੁਰੂ ਦਿੱਤਾ ਜੀ ਦਾ, ਮੈਂ ਤੁਹਾਡੇ ਤੇ ਆਸਾ ਰੱਖਦਾ ਹਾਂ।
ਜਨ ਰੱਖਿਅਕ ਇਹ ਨਾਮ ਤੁਮਾਰਾ,
ਜਨਾ ਭਗਤਾਂ ਦੀ ਰੱਖਿਆ ਕਰਦੇ ਹੋ, ਤੁਹਾਡਾ ਨਾਮ ਹੈ,
ਵਿਦਤ ਪੁਕਾਰਤ ਹੈ ਜਗ ਸਾਰਾ,
ਸਾਰਾ ਸੰਸਾਰ ਹੀ ਪੁਕਾਰ ਕੇ ਬੁਲੰਦ ਆਵਾਜ਼ ਨਾਲ ਕਹਿੰਦਾ ਹੈ ਕਿ ਭਗਤਾਂ ਦੀ ਰੱਖਦਾ ਆਇਆ ਵਾਹਿਗੁਰੂ।
ਇਤਿਆਦਿਕ ਨਿਤ ਬੇਨਤੀ ਕਰਦਾ,
ਇਤਿਆਦਿਕ ਰੋਜ਼ ਬੇਨਤੀਆਂ ਕਰਦਾ, ਖਾਲਸਾ ਜੀ ਅੱਠੇ ਪਹਿਰ ਛੇਵੇਂ ਪਾਤਸ਼ਾਹ ਨੂੰ ਧਿਆਉਂਦਾ ਹੈ।
ਖਾਣ ਪਾਣ ਕੋ ਸੰਯਮ ਧਰਤਾ,
ਖਾਣ ਪੀਣ ਦਾ ਸਤਸੰਗ ਜੀ ਸੰਕੋਚ ਲਿਆ, ਬਹੁਤਾ ਖਾਂਦਾ ਪੀਂਦਾ ਨੀ, ਰਾਤ ਨੂੰ ਸੌਂਦਾ ਘੱਟ ਹੈ।
ਆਤਮ ਵਰਖਾ ਸੀਤ ਸਹਾਰੇ,
ਦੇਖ ਲੋ ਉੱਥੇ ਸਤਸੰਗ ਜੀ ਜਦੋਂ ਕੱਢ ਹੀ ਦਿੱਤਾ ਉੱਥੋਂ ਆਪਣੇ ਕੁਟੀਆ ਵਿੱਚੋਂ, ਧੁੱਪ ਵਰਖਾ ਸਾਰੀ ਬਾਹਰੇ ਹੀ ਬਿਰਸ਼ਾਂ ਥੱਲੇ ਸਹਾਰਦਾ ਹੈ।
ਪਰੇ ਇਸ਼ਨਾਨ ਕੇ ਗੁਰੂ ਚਿਤਾਰੇ,
ਗੰਗਾ ਨੇੜੇ ਆ, ਇਸ਼ਨਾਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤੇ ਕਰਦਾ ਹੈ, ਦਰਸ਼ਨ ਨੀ ਕੀਤੇ ਨਾਲੇ ਸਤਸੰਗ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਬਾਬਾ ਗੁਰੂ ਦਿੱਤਾ ਜੀ ਦਾ ਚੇਲਾ ਬਣ ਕੇ ਵਿਚਰਨ ਲੱਗ ਗਿਆ ਸਤਸੰਗ ਜੀ, ਗੁਰੂ ਨਾਨਕ ਦੇਵ ਜੀ ਦਾ ਸਰੂਪ ਸਮਝ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧਿਆ ਰਿਹਾ ਹੈ।
ਮਹਾਪ੍ਰੇਮ ਤੇਰੇ ਦੇ ਵਸਾਏ,
ਬਹੁਤ ਹੀ ਪ੍ਰੇਮ ਕਰਕੇ ਹਿਰਦੇ ਜੀ ਵਸਾ ਲਿਆ।
ਰਾਤ ਦਿਵਸ ਨੇ ਧਿਆਨ ਉਡਲਾਏ,
ਰਾਤ ਦਿਨ ਧਿਆਨ ਤੋਂ ਸਤਸੰਗ ਜੀ ਮਨ ਨੂੰ ਡੋਲਣ ਨੀ ਦਿੰਦਾ।
ਸ੍ਰੀ ਹਰਗੋਬਿੰਦ ਸਾਹਿਬ ਵਿਦ ਜਾਣੀ,
ਇੱਧਰ ਸਤਸੰਗ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾਣ